ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਧ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ ਰਹਾਉ ਅਖੀ ਸੰਤੁਖੀਆ ਏਕ ਲਿਵ ਲਾਏ ਮਨ ਸੰਤੁਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਲਤ ਪਲਤ ਕੇ ਰੱਖਿਅਕ ਲੋਕ ਪਰਲੋਕੇ ਸਹਾਇਕ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦੀਨ ਦਿਆਲ ਦੀਨਾ ਬੰਧੂ ਦੀਨਾ ਨਾਥ ਮਿਹਰਬਾਨ ਸਮਰੱਥ ਸਤਿਗੁਰੂ ਪਰਉਪਕਾਰੀ ਖੁਦ ਖੁਦਾ ਅਕਾਲ ਪੁਰਖ ਵਾਹਿਗੁਰੂ ਜੀ ਕਾ ਆਕਾਰ ਸਾਕਾਰ ਸਰਗੁਣ ਸਵਰੂਪ ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ ਧੰਨ 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 ਸਤਿਗੁਰੂ ਸ੍ਰੀ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਗਰੀਬ ਨਿਵਾਜ ਕਲਜੋ ਕੇ ਜਹਾਜ ਸਤਿਗੁਰੂ ਸਤਿਗੁਰਾਂ ਦੇ ਮਹਾਨ ਪਵਿੱਤਰ ਪਾਵਨ ਸੱਚਖੰਡ ਧਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਥਲ ਉੱਪਰ ਮਹਾਰਾਜ ਸ੍ਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਘਰੋਂ ਦਰੋਂ ਆਏ ਹੋਏ ਸ੍ਰੀ ਮੁਖਵਾਕ ਹੁਕਮਨਾਮੇ ਦੀ ਕਥਾ ਵਿਚਾਰ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਈ ਔਰ ਇਕੱਤਰ ਹੋ ਰਹੀ ਸਤਿਕਾਰਯੋਗ ਸਤਸੰਗ ਜੀਓ ਆਪ ਸਭ ਵੱਡਿਆਂ ਭਾਗਾਂ ਵਾਲੇ ਹੋ ਰਚਨਹਾਰ ਸਿਰਜਣਹਾਰ ਨਿਰੰਕਾਰ ਵਾਹਿਗੁਰੂ ਜੀ ਦੇ ਰਚੇ ਹੋਏ ਸੰਸਾਰ ਦੀ ਸਭ ਤੋਂ ਬੇਨਜ਼ੀਰ ਬੇਮਿਸਾਲ ਲਾਸਾਨੀ ਪਵਿੱਤਰ ਪਾਵਨ ਇਹ ਭੂਮ ਹੈ ਸਤਸੰਗ ਜੀ ਜਿੱਥੇ ਆਪ ਜੀ ਬੈਠ ਕਰਤਾ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰ ਰਹੇ ਹੋ। ਅੱਜ ਦਾ ਮੁੱਖ ਵਾਕ ਜੋ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦਿੱਤਾ ਹੈ, ਉਹ ਮੁੱਖ ਵਾਕ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਅਨਾਥਾਂ ਯਤੀਮਾਂ ਬੇਸਹਾਰਿਆਂ ਦਾ ਸਹਾਰਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਦੂਸਰੇ ਵਾਰਸ, ਸਿੱਖ ਕੌਮ ਖਾਲਸਾ ਪੰਥ ਦੇ ਤੀਸਰੇ ਗੁਰੂ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮੁੱਖ ਤੋਂ ਉਚਾਰਨ ਹੋਇਆ ਜੋ ਸ੍ਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 560 ਅੰਗ ਦੇ ਐਨ ਉੱਪਰ ਸ਼ੋਭਾਇਮਾਨ ਹੈ। ਸਤਿਕਾਰਯੋਗ ਸਤਸੰਗ ਜੀ, ਇਹ ਸ਼ਬਦ ਜੋ ਮੁੱਖ ਵਾਕ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋਇਆ ਨਾ, ਇਹ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਧਰਮ ਦੇ ਰਸਤੇ ਦੀ ਬਹੁਤ ਵੱਡੀ ਜੋ ਗੁੰਝਲ ਹੈ, ਉਲਝਣ ਹੈ, ਉਹਨੂੰ ਮਹਾਰਾਜ ਜੀ ਨੇ ਸੁਲਝਾਇਆ। ਅੱਜ ਦੀ ਕਥਾ ਜੋ ਪਹਿਲੇ ਮੁੱਖ ਵਾਕ ਦੀ ਕਥਾ ਹੈ, ਇਹਦੀ ਵਿਆਖਿਆ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰੂ ਮੇਰੇ ਮਾਲਕ ਸਤਿਗੁਰੂ ਮਹਾਰਾਜ ਜੀ ਦੀ ਛੋਟੀ ਜੀ ਇੱਕ ਕਥਾ ਦੇ ਨਾਲ, ਇੱਕ ਸਾਖੀ ਦੇ ਨਾਲ ਸ਼ੁਰੂ ਕਰਾਂਗਾ। ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਗਰੀਬ ਨਿਵਾਜ, ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਦਾ ਨਾਰਾ ਬੁਲੰਦ ਆਵਾਜ਼ ਵਿੱਚ ਲਗਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਧਰਮ ਦੀ ਦੁਨੀਆ ਦਾ ਇੱਕ ਬਹੁਤ ਵੱਡਾ ਸਵਾਲ ਹੈ ਕਿ ਮਨ ਕਿਵੇਂ ਵਸ ਵਿੱਚ ਹੋਵੇ, ਅਤੇ ਤਕਰੀਬਨ ਹਰ ਧਰਮ ਕਮਾਉਣ ਵਾਲੇ ਮਨੁੱਖੀ ਮਨ ਵਿੱਚ ਇਹ ਸਵਾਲ ਉੱਠਦਾ ਕਿ ਮਨ ਕਿਵੇਂ ਜਿੱਤਿਆ ਜਾਵੇ। ਮੈਂ ਅੱਜ ਦੀ ਕਥਾ ਨੂੰ ਥੋੜ੍ਹਾ ਜਿਹਾ ਸੰਖੇਪ ਰੂਪ ਦੇ ਵਿੱਚ ਵਿਚਾਰ ਕੇ ਲੜੀਵਾਰ ਰੂਪ ਦੇ ਵਿੱਚ ਆਪਾਂ ਸਮਝਾਂਗੇ। ਇਹ ਸਵਾਲ ਨਾ ਸਾਧ ਸੰਗਤ ਜੀ, ਤੁਸੀਂ ਸਾਰੇ ਧਰਮਾਂ ਦੇ ਸਾਰੇ ਗ੍ਰੰਥ ਪੜ੍ਹ ਕੇ ਦੇਖ ਲਓ, ਹਰੇਕ ਧਰਮ ਦੇ ਗ੍ਰੰਥ ਵਿੱਚ ਇਹ ਸਵਾਲ ਮਿਲਦਾ। ਧਰਮ ਦੇ ਜੋ ਰਹਿਬਰ ਰਹਿਨੁਮਾ ਪੈਗੰਬਰ ਲੋਕ ਹੋਏ ਨੇ, ਪਰਉਪਕਾਰੀ ਲੋਕ ਹੋਏ ਨੇ, ਮੁਰਸ਼ਦ ਲੋਕ ਹੋਏ ਨੇ, ਉਹਨਾਂ ਨੂੰ ਉਹਨਾਂ ਦੇ ਮੁਰੀਦ ਉਹਨਾਂ ਦੇ ਪੈਰੋਕਾਰ ਸਵਾਲ ਕਰਦੇ ਰਹੇ ਕਿ ਆਪ ਕਿਰਪਾ ਕਰਕੇ ਦੱਸੋ ਸਾਡਾ ਮਨ ਕਿਵੇਂ ਵਸ ਵਿੱਚ ਹੋਵੇ। ਅਤੇ ਸਤਸੰਗ ਜੀ, ਇਹ ਸਵਾਲ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਦਸਵੇਂ ਪਾਤਸ਼ਾਹ ਜੀ ਨੂੰ ਵੀ ਕੀਤਾ ਸੀ। ਸੌ ਸਾਖੀ ਦਾ ਬਚਨ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ। ਸਾਡੇ ਧਰਮ ਦਾ ਬਹੁਤ ਸਤਿਕਾਰਤ ਗ੍ਰੰਥ ਹੈ ਸੌ ਸਾਖੀ, ਜਿਹੜਾ ਬੜਾ ਅਦਬੋ ਆਦਰ ਸਤਿਕਾਰ ਸੋ ਗੁਰੂ ਕੇ ਸਿੱਖ ਗੁਰੂ ਕਾ ਬਚਨ ਜਾਣਕਾਰ ਕਰਦੇ ਰਹੇ, ਔਰ ਜਿਸ ਸੌ ਸਾਖੀ ਤੋਂ ਅੰਗਰੇਜ਼ਾਂ ਨੂੰ ਸਤ ਸੰਗਤ ਜੀ ਫਰੰਗੀਆਂ ਨੂੰ ਇੰਨਾ ਖਤਰਾ ਸੀਗਾ ਕਿ ਜਿਸ ਘਰ ਦੇ ਵਿੱਚ ਵੀ ਉਹਨਾਂ ਨੂੰ ਸੌ ਸਾਖੀ ਲੱਭਦੀ ਸੀ, ਅੱਗ ਲਾ ਕੇ ਅਤੇ ਘੜ ਸਾੜ ਕੇ ਸਵਾਹ ਕਰ ਦਿੰਦੇ ਸਨ। ਸਾਡੇ ਪੰਥ ਦੇ ਪੁਰਖਿਆਂ ਨੇ, ਵੱਡਿਆਂ ਵਡੇਰਿਆਂ ਨੇ ਸੌ ਸਾਖੀ ਜੋ ਪੋਥੀ ਸੀ ਉਹਨੂੰ ਸਤਸੰਗਤ ਜੀ ਗ੍ਰੰਥਾਂ ਵਿੱਚ ਲਿਖਿਆ ਹੋਇਆ। ਬਜ਼ੁਰਗ ਦੱਸਦੇ ਨੇ ਕਿ ਸੰਤੋਖ ਕੇ ਬਸਤਰਾਂ ਦੇ ਵਿੱਚ ਅਤੇ ਬੜੀ ਬੜੀ ਗੁਪਤ ਜਗ੍ਹਾ, ਕਹਿਣ ਨੂੰ ਮਨ ਨਹੀਂ ਕਰਦਾ ਪਰ ਸੱਚਾਈ ਹੈ। ਸੋ ਇਤਿਹਾਸਕ ਨਾ ਹੀ ਕਹਾਂ ਤੇ ਭਲਾ ਹੈ, ਬਹੁਤ ਬਹੁਤ ਗੁਪਤ ਥਾਵਾਂ 'ਤੇ ਉਹ ਸੌ ਸਾਖੀ ਪੁਸਤਕ ਜੋ ਸੀ ਉਹਨੂੰ ਗੁਰੂ ਕੇ ਸਿੱਖ ਸਾਂਭ ਕੇ ਰੱਖਦੇ ਰਹੇ, ਕਿਉਂਕਿ ਉਹਦੇ ਵਿੱਚ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਜੀ ਸੰਸਾਰ ਦੀਆਂ ਧਰਮ ਦੀਆਂ ਇੰਨੀਆਂ ਇੰਨੀਆਂ ਸੱਚਾਈਆਂ ਬਿਆਨ ਕੀਤੀਆਂ, ਭਵਿੱਖ ਦੇ ਬਚਨ, ਆਉਣ ਵਾਲੇ ਸਮੇਂ ਦੇ ਬਚਨ, ਪਤਾ ਨਹੀਂ ਮੇਰੇ ਚੋਜੀ ਪ੍ਰੀਤਮ ਸਤਿਗੁਰਾਂ ਨੇ ਉਹਦੇ ਵਿੱਚ ਕਿੰਨੇ ਕਿੰਨੇ ਹੀਰੇ ਰਤਨ ਸੂਖਸ਼ਮ ਰੂਪ ਦੇ ਵਿੱਚ ਮਹਾਰਾਜ ਜੀ ਨੇ ਲਕੋਏ। ਉਹ ਸੌ ਸਾਖੀ ਦਾ ਇੱਕ ਛੋਟਾ ਜਿਹਾ ਸਵਾਲ ਅਤੇ ਜਵਾਬ ਜੋ ਅੱਜ ਦੇ ਪਹਿਲੇ ਸ਼ਬਦ ਦੀ ਵਿਆਖਿਆ ਸਮਝ ਲਵੋ। ਸੋ ਉਹ ਸਾਂਝਾ ਕਰਨ ਲੱਗਾ। ਭਾਈ ਦਇਆ ਸਿੰਘ ਸਾਹਿਬ ਜੀ ਦਸਵੇਂ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰਾਂ ਨੂੰ ਪੁੱਛਦੇ ਨੇ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਇਹ ਸਾਡਾ ਮਨ ਕਿਵੇਂ ਵਸ ਵਿੱਚ ਹੋਵੇ, ਮਨ ਕਿਵੇਂ ਜਿੱਤਿਆ ਜਾਂਦਾ, ਮਨ ਕਿਵੇਂ ਕੰਟਰੋਲ ਵਿੱਚ ਹੁੰਦਾ। ਅਤੇ ਮੇਰੇ ਗਰੀਬ ਨਿਵਾਜ ਚੋਜੀ ਪ੍ਰੀਤਮ ਸਤਿਗੁਰੂ ਆਨੰਦਪੁਰ ਦੇ ਪਾਵਨ ਸਥਲ ਤੇ, ਕੇਸਗੜ੍ਹ ਦੇ ਪਾਵਨ ਤਖ਼ਤ ਉੱਪਰ ਸ਼ੁਭਾਇਮਾਨ ਹੋ ਕਰ ਥੋੜਾ ਜਿਹਾ ਮੁਸਕਰਾ ਕੇ ਠਰੰਮੇ ਨਾਲ ਹੱਸ ਕੇ ਕਹਿੰਦੇ ਨੇ, ਪਿਆਰੇ ਜੀ ਭਾਈ ਦਇਆ ਸਿੰਘ ਸਾਹਿਬ ਜੀਓ, ਮਨ ਨੂੰ ਜਿੱਤਣਾ, ਮਨ ਨੂੰ ਵਸ ਵਿੱਚ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ, ਮਨ ਨੂੰ ਜਿੱਤਣਾ ਕੋਈ ਬਹੁਤ ਵੱਡੀ, ਸੋ ਜੰਗ ਜਿੱਤਣ ਦੇ ਬਰਾਬਰ ਨਹੀਂ, ਬਹੁਤ ਸੌਖਾ ਹੈ, ਬਹੁਤ ਸੁਖੈਨ ਹੈ। ਦੁਨੀਆਂ ਦੇ ਲੋਕਾਂ ਨੇ ਹਊਆ ਬਣਾਇਆ ਹੋਇਆ ਕਿ ਮਨ ਨੂੰ ਜਿੱਤਣਾ ਬੜਾ ਕਠਿਨ ਹੈ, ਮਨ ਨੂੰ ਜਿੱਤਣਾ ਬਹੁਤ ਔਖਾ ਹੈ। ਮਹਾਰਾਜ ਕਹਿੰਦੇ ਨਹੀਂ, ਮਨ ਨੂੰ ਜਿੱਤਣਾ ਕੋਈ ਔਖਾ ਨਹੀਂ, ਸੋ ਜਿੱਤਿਆ ਜਾ ਸਕਦਾ ਹੈ, ਬਹੁਤ ਸੁਖੈਨ, ਬਹੁਤ ਸੌਖਾ। ਜੇ ਅਸੀਂ ਆਪਣੇ ਤਨ ਨੂੰ ਵਸ ਵਿੱਚ ਕਰ ਲਈਏ ਤੇ ਮਨ ਸਾਡਾ ਸਾਡੇ ਆਪ ਹੀ ਵਸ ਵਿੱਚ ਹੋ ਜਾਵੇਗਾ। ਜੇ ਅਸੀਂ ਇਹਨਾਂ ਦੀਦਿਆਂ ਦੇ ਨਾਲ, ਇਹਨਾਂ ਅੱਖਾਂ ਦੇ ਨਾਲ ਕੁਝ ਭੈੜਾ ਨਹੀਂ ਵੇਖਾਂਗੇ, ਸਤਸੰਗਤ ਜੀ ਨਿਸ਼ਚੈ ਹੀ ਅਸੀਂ ਭੈੜੇ ਨਹੀਂ ਬਣਾਂਗੇ। ਇਹਨਾਂ ਕੰਨਾਂ ਦੇ ਨਾਲ ਕੁਝ ਭੈੜਾ ਨਹੀਂ ਸੁਣਾਂਗੇ, ਇਹਨਾਂ ਪੈਰਾਂ ਦੇ ਨਾਲ ਭੈੜੀਆਂ ਥਾਵਾਂ ਤੇ ਕਲੱਬਾਂ ਪੱਬਾਂ ਦੇ ਵਿੱਚ ਨਹੀਂ ਜਾਵਾਂਗੇ ਤੇ ਅਸੀਂ ਭੈੜੇ ਕਦੇ ਵੀ ਨਹੀਂ ਬਣਾਂਗੇ। ਸੋ ਸਤਸੰਗਤ ਜੀ ਬਾਣੀ ਵਿੱਚ ਤੁਕ ਆਉਂਦੀ, ਵਰਮੀ ਮਾਰੀ ਸਾਪ ਨਾ ਮਰੈ ਤਿਉਂ ਨਿਗੁਰੇ ਕਰਮ ਕਮਾਹੇ। ਜਿੱਥੇ ਸੱਪ ਰਹਿੰਦਾ ਉਹਨੂੰ ਬਰਮੀ ਕਹਿੰਦੇ ਨੇ, ਜਿੱਥੇ ਚੂਹਾ ਰਹਿੰਦਾ ਉਹਨੂੰ ਖੁੱਡ ਕਹਿੰਦੇ ਨੇ। ਭਾਵੇਂ ਅਸੀਂ ਸੱਪ ਦੀ ਰਿਹਾਇਸ਼ ਗਾਹ ਨੂੰ ਵੀ ਖੁੱਡ ਕਹਿੰਦੇ ਹਾਂ। ਸੋ ਮਹਾਰਾਜ ਕਹਿੰਦੇ ਜਿਵੇਂ ਕੋਈ ਬਰਮੀ ਨੂੰ ਕੁੱਟੀ ਜਾਵੇ, ਖੁੱਡ ਨੂੰ ਕੁੱਟੀ ਜਾਵੇ, ਮਿੱਟੀ ਨੂੰ ਕੁੱਟੀ ਜਾਵੇ ਤੇ ਸੱਪ ਨਹੀਂ ਮਰਦਾ, ਸੱਪ ਨੂੰ ਮਾਰਨ ਨਾਲ ਸੱਪ ਮਰਦਾ ਹੈ। ਅਸੀਂ ਖੁੱਡ ਕੁੱਟਦੇ ਹਾਂ, ਖੁੱਡ ਨੂੰ ਮਾਰਦੇ ਹਾਂ, ਸੱਪ ਨੂੰ ਨਹੀਂ ਮਾਰਦੇ। ਅਸੀਂ ਸਿੱਧਾ ਮਨ ਨੂੰ ਫੜਨ ਦਾ ਯਤਨ ਕਰਦੇ ਹਾਂ, ਪਹਿਲਾਂ ਅਸੀਂ ਆਪਣੇ ਤਨ ਨੂੰ ਫੜ ਲਈਏ, ਤਨ ਨੂੰ ਗੁਰੂ ਦੀ ਮਰਯਾਦਾ ਵਿੱਚ ਰੱਖੀਏ। ਜੋ ਦਸਵੇਂ ਪਾਤਸ਼ਾਹ ਦਸ਼ਮੇਸ਼ ਸਤਿਗੁਰਾਂ ਨੇ ਸਾਨੂੰ ਵਿਧ ਵਿਧਾਨ ਦਿੱਤਾ, ਪੰਥ ਦੀ ਮਰਯਾਦਾ ਦਿੱਤੀ ਹੈ, ਉਸ ਮਰਯਾਦਾ ਵਿੱਚ, ਉਸ ਰਹਿਣੀ ਵਿੱਚ, ਪੰਚਕਾਰੀ ਬਾਣੇ ਵਿੱਚ ਰਹੀਏ ਤਾਂ ਸਤਸੰਗਤ ਜੀ ਸਾਡਾ ਮਨ ਜਿਹੜਾ ਨਾ ਇਹ ਸੁਤੇ ਵਸ ਵਿੱਚ ਹੋ ਜਾਵੇ, ਖੁੱਡ ਨੂੰ ਕੁੱਟਣ ਦੀ ਲੋੜ ਨਹੀਂ। ਅੱਜ ਦਾ ਜੋ ਪਹਿਲਾ ਸ਼ਬਦ ਹੈ, ਜੋ ਮੁੱਖ ਵਾਕ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਸਾਨੂੰ ਪ੍ਰਾਪਤ ਹੋਇਆ, ਸਤਸੰਗਤ ਜੀ ਇਹ ਸ਼ਬਦ ਦੇ ਵਿੱਚ ਗਰੀਬ ਨਿਵਾਜ ਮਹਾਰਾਜ ਜੀ ਨੇ ਸੋ ਸਾਡੇ ਤਨ ਅਤੇ ਸਾਡੇ ਮਨ ਦਾ ਜ਼ਿਕਰ ਕੀਤਾ, ਜਾਂ ਕਹਿ ਲਓ ਪੂਰੇ ਦੇ ਪੂਰੇ ਧਰਮ ਦੀ। ਸੋ ਮਹਾਰਾਜ ਜੀ ਨੇ ਇਹ ਪਹਿਲੇ ਸ਼ਬਦ ਵਿੱਚ ਗਰੀਬ ਨਿਵਾਜ ਜੀ ਨੇ ਵਿਆਖਿਆ ਕੀਤੀ ਹੈ, ਮਨ ਕਿਵੇਂ ਵਸ ਵਿੱਚ ਹੁੰਦਾ, ਆਤਮਿਕ ਆਨੰਦ ਕਿਵੇਂ ਮਿਲਦਾ, ਗੁਰ ਕੀ ਬਾਣੀ ਸਹਿਜ ਵੈਰਾਗ ਕਿਵੇਂ ਪ੍ਰਾਪਤ ਹੁੰਦਾ, ਸੱਚੇ ਸ਼ਬਦ ਦੇ ਨਾਲ ਕਿਵੇਂ ਸੁਰਤ ਜੁੜਦੀ ਹੈ, ਅਧਿਆਤਮਿਕਤਾ ਦੀ ਬੁਲੰਦੀ ਨੂੰ, ਉਚਾਈ ਨੂੰ ਅਸੀਂ ਕਿਵੇਂ ਛੋਹਦੇ ਹਾਂ, ਇਹ ਗਰੀਬ ਨਿਵਾਜ ਮਹਾਰਾਜ ਜੀ ਨੇ ਪਹਿਲੇ ਸ਼ਬਦ ਵਿੱਚ ਸਾਨੂੰ ਦੱਸਿਆ ਕਿ ਅਸੀਂ ਸਰੀਰ ਨੂੰ ਵਸ ਵਿੱਚ ਕਰਕੇ ਮਨ ਨੂੰ ਕਿਵੇਂ ਵਸ ਵਿੱਚ ਕਰ ਸਕਦੇ ਹਾਂ। ਆਓ ਲੜੀਵਾਰ ਰੂਪ ਦੇ ਵਿੱਚ ਸਤਿਗੁਰਾਂ ਦੇ ਜੋ ਮੁੱਖ ਵਾਕ ਦੀ ਕਥਾ ਉਹਦੇ ਨਾਲ ਜੁੜੋ ਜੀ। ਜਿਤਨੇ ਵੀ ਸਰੀਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਗਰੀਬ ਨਿਵਾਜ ਮਹਾਰਾਜ ਜੀ ਦੀ ਗੋਦ ਵਿੱਚ ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਥਾਵਾਂ ਪ੍ਰਥਾਵਾਂ ਤੇ ਮਨ ਕਰਕੇ ਸੋ ਗਰੀਬ ਨਿਵਾਜ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰਸਿੱਖ ਮਾਈ ਭਾਈ ਸੋ ਸਾਰੇ ਸਤਸੰਗਤ ਜੀ ਹਾਜ਼ਰੀ ਗੁਰੂ ਘਰ ਦੇ ਵਿੱਚ ਮਨ ਦੀ ਹੈ। ਗੁਰਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹੇ ਹਦੂਰ, ਹਾਜ਼ਰੀ ਮਨ ਦੀ ਹੈ। ਆਓ ਮਨ ਕਰਕੇ ਗਰੀਬ ਨਿਵਾਜ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ। ਧੰਨ ਗੁਰੂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰੂ, ਸਤਿਗੁਰਾਂ ਦਾ ਚਰਨਾਂ ਦਾ ਧਿਆਨ ਧਰੋ, ਰਸਨਾ ਪਵਿੱਤਰ ਕਰੋ, ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹ, ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ੍ਰੀ ਵਾਹ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ
ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ
ਨਿਮਾਣਿਆਂ ਨਿਤਾਣਿਆਂ ਦੇ ਮਾਣ ਤਾਣ ਨਿਓਟਿਆਂ ਦੀ ਓਟ ਸਤਿਗੁਰੂ ਅਨਾਥਾਂ ਯਤੀਮਾਂ ਦਾ ਬੇਸਹਾਰਿਆਂ ਦਾ ਸਹਾਰਾ ਸਤਿਗੁਰੂ ਧੰਨ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੱਡ ਹੰਸ ਰਾਗ ਦੇ ਵਿੱਚ ਸ਼ੁਭ ਸਿੱਖਿਆ ਪਾਵਨ ਉਪਦੇਸ਼ ਦਿੰਦੇ ਨੇ ਵੱਡ ਹੰਸ ਰਾਗ ਵੀ ਹੈ ਜਿਹਨੂੰ ਦੁਪਹਿਰ ਅਤੇ ਸ਼ਾਮ ਦੇ ਪਹਿਲੇ ਪੈਰ ਗਾਵਿਆ ਜਾਂਦਾ ਹੈ ਵੱਡ ਹੰਸ ਦੇ ਅਰਥ ਸਤਸੰਗ ਜੀ ਪਰਮ ਹੰਸ ਮਹਾਤਮਾ ਸੰਤ ਲੋਕ ਬ੍ਰਹਮ ਗਿਆਨੀ ਤਤਬੇਤਾ ਗੁਣ ਗ੍ਰਾਹੀ ਵੀ ਹਨ ਜੋ ਉਸਤਾਦ ਮਹਾਂਪੁਰਖ ਬਜ਼ੁਰਗ ਪੜਾਇਆ ਕਰਦੇ ਮਹਾਰਾਜ ਸਾਨੂੰ ਵੱਡ ਹੰਸ ਰਾਗ ਦੇ ਵਿੱਚ ਹੰਸ ਬਣਾਉਂਦੇ ਨੇ ਪਰਮ ਹੰਸ ਬਣਾਉਂਦੇ ਨੇ ਗੁਣ ਗ੍ਰਾਹੀ ਬਣਾਉਂਦੇ ਨੇ ਸੋ ਉੱਚ ਆਤਮਿਕ ਅਵਸਥਾ ਦੀ ਸਾਨੂੰ ਮਹਾਰਾਜ ਪ੍ਰਾਪਤੀ ਕਰਾ ਰਹੇ ਨੇ ਜੇ ਅਸੀਂ ਅਧਿਕਾਰੀ ਬਣ ਕੇ ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣੀਏ ਤਥਾ ਜੀਵਨ ਵਿੱਚ ਕਮਾਈਏ ਪਹਿਲਾਂ ਮਹਾਰਾਜ ਜੀ ਨੇ ਰਸਨਾ ਦਾ ਜ਼ਿਕਰ ਕੀਤਾ ਫਿਰ ਮਨ ਦਾ ਜ਼ਿਕਰ ਕੀਤਾ ਫਿਰ ਇਸੇ ਪ੍ਰਕਾਰ ਗਰੀਬ ਨਵਾਬ ਮਹਾਰਾਜ ਜੀ ਨੇ ਅੱਖਾਂ ਦਾ ਜ਼ਿਕਰ ਕੀਤਾ ਫਿਰ ਮਨ ਦਾ ਜ਼ਿਕਰ ਕੀਤਾ ਸਰੀਰ ਦਾ ਜ਼ਿਕਰ ਕੀਤਾ ਇਤਿਆਦਕ ਮਹਾਰਾਜ ਕਹਿੰਦੇ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਰਸਨਾ ਨੂੰ ਸੰਤੋਖ ਕਿਵੇਂ ਆਉਂਦਾ ਹੈ ਜੇ ਇਹ ਪਰਮਾਤਮਾ ਦੇ ਨਾਮ ਰੂਪੇ ਸਵਾਦ ਵਿੱਚ ਲੱਗ ਜਾਵੇ ਨਾਮ ਜਪੇ ਉਹਦੇ ਵਿੱਚੋਂ ਇਹਨੂੰ ਰਸ ਆਵੇ ਉਹਦੇ ਵਿੱਚੋਂ ਸਵਾਦ ਆਵੇ ਗੁਰਮੁਖਾਂ ਦੀ ਰਸਨਾ ਜਿਹੜੀ ਹੈ ਸਤਸੰਗ ਜੀ ਉਹ ਨਾਮ ਰਸ ਦੇ ਨਾਲ ਰਸਕ ਹੁੰਦੀ ਹੈ ਜਿੱਥੇ ਉਹਨਾਂ ਦਾ ਮਨ ਰਸ ਮਾਣਦਾ ਸਤਸੰਗ ਜੀ ਉਹਨਾਂ ਦੀ ਜ਼ਬਾਨ ਨੂੰ ਵੀ ਰਸ ਮਹਿਸੂਸ ਹੁੰਦਾ ਜ਼ਬਾਨ ਵੀ ਉਹਨਾਂ ਦੀ ਜਿਹਬਾ ਆ ਜਿਹੜਾ ਮਾਸ ਦਾ ਟੁਕੜਾ ਹੈ ਨਾ ਸਤਸੰਗ ਜੀ ਇਹ ਵੀ ਰਸ ਮਹਿਸੂਸ ਕਰਦਾ ਉਹਨਾਂ ਗੁਰਮੁਖਾਂ ਦਾ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੀ ਰਸਨਾ ਲੱਗੀ ਹੋਈ ਨਾਮ ਰਸ ਵਿੱਚ ਸੁਤਈ ਇਸ ਰਸ ਨੂੰ ਮਾਣਦੀ ਹੈ ਇਸ ਕਰਕੇ ਉਹਨਾਂ ਦੀ ਰਸਨਾ ਜਿਹੜੀ ਇਹ ਵੀ ਸੰਤੋਖੀ ਗਈ ਰਸਨਾ ਜਿਹੜੀ ਹੈ ਉਹ ਦੁਨੀਆਂ ਦੇ ਰਸਾਂ ਕਸਾਂ ਵਾਲੇ ਪਾਸੇ ਨਹੀਂ ਜਾਂਦੀ ਕਿਉਂਕਿ ਨਾਮ ਰਸ ਆ ਗਿਆ ਸੋ ਹਰ ਬਿੰਦ ਕਸ਼ੂ ਨਾਲ ਲੱਗ ਗਈ ਭਗਤਨ ਕਉ ਮੀਠਾ ਆਨ ਸਵਾਦ ਸਾ ਫੀਕਿਆ ਕਰ ਨਿਰਨਉ ਡੀਠਾ ਨਾਮ ਤੋਂ ਬਿਨਾਂ ਉਹਨਾਂ ਨੂੰ ਕੁਛ ਵੀ ਨਹੀਂ ਚੰਗਾ ਲੱਗਦਾ ਇਹ ਗੁਰਮੁਖਾਂ ਦੀ ਸਤਸੰਗ ਜੀ ਜੀਵਨ ਦੀ ਪ੍ਰਾਪਤੀ ਹੈ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਸਵਾਦ ਸੁਨਾਹ ਟੋਪ ਮਪਤਾ ਕੋ ਕਬੁੱਧ ਬਮਾ ਕਮਾਨ ਚੜਾਈ ਜਿਵੇਂ ਕਿਸੇ ਦੁਸ਼ਮਣ ਨੂੰ ਮਾਰਨਾ ਹੋਵੇ ਤੇ ਉਸ ਦੁਸ਼ਮਣ ਨੇ ਸੰਜੋਅ ਪਾਇਆ ਹੋਵੇ ਲੋਹੇ ਦੇ ਜ਼ੰਜੀਰਾਂ ਦੀ ਬਣੀ ਹੋਈ ਜੈਕਟ ਆਪਣੇ ਸਰੀਰ ਤੇ ਪਾਈ ਹੋਈ ਹੋਵੇ ਤੇ ਤੀਰ ਗੋਲੀ ਤਲਵਾਰ ਉਹਦੇ ਤੇ ਅਸਰ ਨਹੀਂ ਕਰਦਾ ਇਵੇਂ ਸਤਸੰਗ ਜੀ ਜੇ ਅਸੀਂ ਆਪਣੇ ਮਨ ਨੂੰ ਮਾਰਨਾ ਹੈ ਨਾ ਤੇ ਮਨ ਨੇ ਜੋ ਹੈ ਸਵਾਦ ਸੁਨਾਹ ਸਵਾਦਾਂ ਦਾ ਸੰਜੋਅ ਪਾਇਆ ਹੋਇਆ ਦੁਨੀਆਂ ਦੇ ਰਸ ਕਸ ਤੋਂ ਥੋੜਾ ਜਿਹਾ ਉੱਪਰ ਉੱਠੀਏ ਪਦਾਰਥਾਂ ਦੇ ਰਸ ਕਸ ਤੋਂ ਥੋੜਾ ਜਿਹਾ ਉੱਪਰ ਉੱਠੀਏ ਤਾਂ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਬਾਬਾ ਫਰੀਦ ਜੀ ਸਾਹਿਬ ਜੀ ਦੇ ਬਚਨ ਨੇ ਫਰੀਦਾ ਦਰਵੇਸ਼ੀ ਗਾਖੜੀ ਚੁੱਪੜੀ ਪ੍ਰੀਤ ਕਹਿੰਦੇ ਦਰਵੇਸ਼ੀ ਕਰਨੀ ਬਹੁਤ ਔਖੀ ਹੈ ਜੇ ਅਸੀਂ ਚੁੱਪੜੀ ਨਾਲ ਪ੍ਰੀਤ ਕਰੀਏ ਨਾ ਚੁੱਪੜੀ ਨਾਲ ਪਿਆਰ ਕਰੀਏ ਤੇ ਦਰਵੇਸ਼ੀ ਕਰਨੀ ਬਹੁਤ ਔਖੀ ਹੈ ਮਤਲਬ ਇਹ ਹੈ ਵੀ ਜਿਹਨੇ ਧਰਮ ਦੇ ਰਾਹ ਤੇ ਤੁਰਨਾ ਹੈ ਨਾ ਸਤਸੰਗਤ ਜੀ ਉਹਦਾ ਜਿਹੜਾ ਖਾਣਾ ਹੈ ਭੋਜਨ ਹੈ ਉਹ ਵੀ ਬਹੁਤ ਸਾਦਾ ਹੀ ਚਾਹੀਦਾ ਹੈ ਖਾਣ ਪੀਣ ਪਹਿਰਾਣ ਜਿਹੜਾ ਹੈ ਉਹ ਵੀ ਉਹਦਾ ਸਾਦਾ ਹੀ ਚਾਹੀਦਾ ਹੈ ਸੋ ਰਸਨਾ ਨੂੰ ਬਹੁਤੇ ਚਸਕਿਆਂ ਵਾਲੇ ਪਾਸੇ ਨਹੀਂ ਲਾਉਣਾ ਚਾਹੀਦਾ ਉਹਦੇ ਨਾਲ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧਾ ਤਨ ਪੀੜੀ ਹੈ ਮਨ ਮੈਂ ਚੱਲੇ ਵੇਕਾਰ ਸਰੀਰ ਵੀ ਪੀੜਿਆ ਜਾਂਦਾ ਜੇ ਜਾਣੇ ਮਨਸੂਲੀਆਂ ਕਾਹੇ ਮਿੱਠਾ ਖਾਏ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਹੈ ਮਨਾ ਜੇ ਤੂੰ ਜਾਣਦਾ ਕਿ ਤੈਨੂੰ ਸੂਲ ਉੱਠੇਗੀ ਪੀੜ ਉੱਠੇਗੀ ਤੈਨੂੰ ਦਰਦ ਹੋਵੇਗਾ ਮਤਲਬ ਦੁੱਖ ਮਾਣੇਗਾ ਰੋਗੀ ਹੋਵੇਗਾ ਤੇ ਕਿਉਂ ਮਿੱਠਾ ਖਾਂਦਾ ਸੋ ਇਹਨਾਂ ਰਸਾਂ ਕਸਾਂ ਦੇ ਵਿੱਚ ਕਿਉਂ ਗਲਤਾਨ ਹੁੰਦਾ ਇਹ ਜਿੰਨਾ ਇਹਨਾਂ ਦਾ ਤਿਆਗ ਹੋਵੇ ਸਤਸੰਗ ਜੀ ਓਨਾ ਹੀ ਭਲਾ ਹੈ ਆਹ ਪੁਰਾਣੇ ਬਜ਼ੁਰਗ ਸੰਗਤ ਵਿੱਚ ਬੈਠੇ ਨੇ 80-80 ਸਾਲ ਤੱਕ ਪੁਰਾਣੇ ਬੁੜੇ ਨਹੀਂ ਸਨ ਡਿੱਗਦੇ 80-80 ਸਾਲ ਤੱਕ ਹੱਥ ਵਿੱਚ ਉਹਨਾਂ ਦੇ ਸੋਟਾ ਨਹੀਂ ਸੀ ਆਉਂਦਾ ਅੱਜ ਦੇ ਜਿਹੜੇ ਸਰੀਰ ਨੇ 40-50 ਸਾਲ ਤੋਂ ਬਾਅਦ ਲੱਕ ਗੋਡੇ ਕੁੱਬੇ ਹੋ ਜਾਂਦੇ ਨੇ ਉਹਨਾਂ ਦੇ ਉਹਦਾ ਕਾਰਨ ਕਿਆ ਹੈ
ਕਾਰਨ ਇਹੋ ਹੀ ਹੈ ਸਤਸੰਗਤ ਜੀ, ਭੋਗੰ ਤਾਂ ਰੋਗੰ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਿੰਨੇ ਅਸੀਂ ਭੋਗ ਭੋਗਦੇ ਹਾਂ ਉਹਨੇ ਸਾਡੇ ਸਰੀਰ ਨੂੰ ਸਤਸੰਗਤ ਜੀ ਰੋਗ ਲੱਗਦੇ। ਇੱਕ ਬਚਨ ਜ਼ਰੂਰ ਵਿਚਾਰਨ ਵਾਲਾ ਹੈ, ਸਾਨੂੰ ਵਿਚਾਰ ਲੈਣਾ ਚਾਹੀਦਾ। ਆਹ ਬਾਜ਼ਾਰਾਂ ਦੇ ਵਿੱਚੋਂ ਦੀ ਤੁਸੀਂ ਨਿਕਲੋ ਸਤਸੰਗਤ ਜੀ, ਦੋ ਚਾਰ ਦਸ ਦੁਕਾਨਾਂ ਛੱਡ ਕੇ ਇੱਕ ਛੋਟੇ ਮੋਟੇ ਡਾਕਟਰ ਦਾ ਕਲੀਨਿਕ ਜਾਂ ਮੈਡੀਕਲ ਸਟੋਰ ਜਾਂ ਛੋਟਾ ਮੋਟਾ ਹੌਸਪੀਟਲ ਸਾਨੂੰ ਦਿਖਾਈ ਪੈਂਦਾ। ਸੋ ਉਹ ਕਾਹਦੇ ਵਾਸਤੇ ਹੈ? ਸਿਰਫ ਮਨੁੱਖ ਵਾਸਤੇ, ਇਨਸਾਨ ਵਾਸਤੇ, ਬੰਦੇ ਵਾਸਤੇ, ਆਦਮੀ ਵਾਸਤੇ ਹੈ, ਪਸ਼ੂਆਂ ਵਾਸਤੇ ਨਹੀਂ, ਪੰਛੀਆਂ ਵਾਸਤੇ ਨਹੀਂ। ਪ੍ਰਕਿਰਤੀ ਵਿੱਚ 84 ਲੱਖ ਜੂਨਾਂ ਹਨ, ਕਿਸੇ ਵਾਸਤੇ ਨਹੀਂ, ਸਿਰਫ ਮਨੁੱਖ ਵਾਸਤੇ। ਕੈਸੀ ਹੈਰਾਨਗੀ ਦੀ ਗੱਲ ਹੈ ਸਤਸੰਗਤ ਜੀ ਕਿ ਮਨੁੱਖ ਹੀ ਰੋਗੀ ਕਿਉਂ ਹੁੰਦਾ? ਪਸ਼ੂ ਪੰਛੀ ਜਾਨਵਰ ਜੋ ਹਨ ਇਹ ਕਿਉਂ ਨਹੀਂ ਰੋਗੀ ਹੁੰਦੇ? ਜੇ ਸੋਚਿਆ ਜਾਵੇ ਤਾਂ ਸਧਾਰਨ ਤੌਰ ਤੇ ਉਹ ਜ਼ਿਆਦਾ ਰੋਗੀ ਹੋਣੇ ਚਾਹੀਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਦਿਮਾਗ ਨਹੀਂ, ਉਹਨਾਂ ਦੇ ਕੋਲ ਅਕਲ ਨਹੀਂ, ਉਹਨਾਂ ਦੇ ਕੋਲ ਸੋਝੀ ਨਹੀਂ, ਵਿਚਾਰਨ ਸ਼ਕਤੀ ਨਹੀਂ। ਉਹ ਜ਼ਿਆਦਾ ਰੋਗੀ ਹੋਣੇ ਚਾਹੀਦੇ ਨੇ ਪਰ ਉਹ ਰੋਗੀ ਨਹੀਂ ਹੁੰਦੇ। ਅਸੀਂ ਪਿੰਡਾਂ ਦੇ ਜੰਪਲੇ ਹਾਂ, ਸਾਨੂੰ ਪਤਾ ਕਿ ਪਸ਼ੂਆਂ ਨੂੰ ਕੋਈ ਰੋਗ ਨਹੀਂ ਲੱਗਦਾ, ਤੇ ਜੇ ਰੋਗ ਲੱਗਦਾ ਤੇ ਮਾਫ ਕਰਨਾ, ਉਹ ਬੰਦੇ ਕਰਕੇ ਲੱਗਦਾ, ਇਨਸਾਨ ਕਰਕੇ ਲੱਗਦਾ। ਆ ਸਪਰੇ ਆਦਿਕ ਉਹਨਾਂ ਕਰਕੇ ਰੋਗ ਲੱਗਾ, ਜੇ ਇਹ ਨਾ ਹੋਵੇ ਤੇ ਰੋਗ ਲੱਗੇ ਨਾ ਉਹਨਾਂ। ਉਹਦਾ ਕਾਰਨ ਕੀ ਹੈ ਸਤਸੰਗਤ ਜੀ? ਉਹਦਾ ਕਾਰਨ ਸਿਰਫ ਇੱਕ ਹੈ ਕਿ ਪਸ਼ੂ ਜੋ ਭੋਜਨ ਅੱਜ ਤੋਂ ਲੱਖਾਂ ਸਾਲ ਪਹਿਲਾਂ ਖਾਂਦੇ ਸਨ, ਅੱਜ ਵੀ ਉਹ ਖਾਂਦੇ ਨੇ, ਆਉਣ ਵਾਲੇ ਹਜ਼ਾਰਾਂ ਸਾਲਾਂ ਬਾਅਦ ਵੀ ਉਹੋ ਹੀ ਖਾਣਗੇ। ਉਹਨਾਂ ਦਾ ਭੋਜਨ ਉਹ, ਔਰ ਭੋਜਨ ਉਹਨਾਂ ਦਾ ਪ੍ਰਾਕਿਰਤਕ ਹੈ, ਕੁਦਰਤੀ ਹੈ ਭੋਜਨ। ਭੋਜਨ ਬਾਰੇ ਥੋੜ੍ਹਾ ਜਿਹਾ ਵਿਚਾਰੀਏ। ਸੋ ਭੋਜਨ ਜੋ ਹੈ ਇਹ ਸਾਡੇ ਦੰਦਾਂ ਦੇ ਉੱਪਰ ਡਿਪੈਂਡ ਹੁੰਦਾ। ਤੁਸੀਂ ਦੇਖ ਲਓ ਜਿਹੜੇ ਜੀਵ ਪ੍ਰਾਣੀ ਮਾਂਸਾਹਾਰੀ ਨੇ, ਉਹਨਾਂ ਦੇ ਦੰਦ ਸੂਏ ਵਰਗੇ ਹੁੰਦੇ ਨੇ, ਔਰ ਪਾਣੀ ਉਹ ਜ਼ਬਾਨ ਦੇ ਨਾਲ ਪੀਂਦੇ ਨੇ, ਕਿਉਂਕਿ ਉਹਨਾਂ ਦੀ ਜ਼ਬਾਨ ਵਿੱਚ ਵੀ ਖਿੱਚਣ ਸ਼ਕਤੀ ਹੁੰਦੀ ਹੈ, ਸ਼ੇਰ ਆਦਿ। ਤੇ ਜਿਹੜੇ ਜੋ ਹਨ ਸ਼ਾਕਾਹਾਰੀ ਭੋਜਨ ਨੇ ਖਾਣ ਵਾਲੇ ਨੇ, ਜਿਵੇਂ ਮੱਝ, ਗਾਂ, ਊਠ ਆਦਿ, ਸੋ ਇਹ ਖਿੱਚ ਕੇ ਜਲ ਛਕਦੇ ਨੇ, ਖਿੱਚ ਕੇ ਪਾਣੀ ਪੀਂਦੇ ਨੇ, ਮੂੰਹ ਦੇ ਨਾਲ, ਜਵਾੜਿਆਂ ਦੇ ਨਾਲ, ਬੁੱਲਾਂ ਦੇ ਨਾਲ, ਦੰਦ ਵੀ ਬਹੁਤ ਤਿੱਖੇ ਨਹੀਂ, ਇਸ ਕਰਕੇ ਉਹ ਸ਼ਾਕਾਹਾਰੀ ਹਨ। ਸੋ ਭੋਜਨ ਵੀ ਉਹਨਾਂ ਦਾ ਪ੍ਰਾਕਿਰਤਕ ਹੈ। ਜੋ ਸ਼ਾਕਾਹਾਰੀ ਹੈ ਉਹ ਸ਼ਾਕਾਹਾਰੀ ਹੀ ਹੈ ਪ੍ਰਕਿਰਤੀ ਵਿੱਚ, ਤੇ ਜੋ ਮਾਂਸਾਹਾਰੀ ਹੈ ਉਹ ਮਾਂਸਾਹਾਰੀ ਹੀ ਹੈ। ਜੈਸਾ ਭੋਜਨ ਉਹਨਾਂ ਦਾ ਪਹਿਲਾਂ ਸੀ, ਤੈਸਾ ਭੋਜਨ ਉਹਨਾਂ ਦਾ ਅੱਜ ਹੈ। ਅਸੀਂ ਰੋਗੀ ਹਾਂ ਕਿਉਂਕਿ ਅਸੀਂ ਭੋਗੀ ਹਾਂ, ਭੋਗ ਕਰਕੇ ਹੀ ਰੋਗ ਹੈ। ਇੱਕ ਛੋਟਾ ਜਿਹਾ ਬਚਨ ਆਪਣੀ ਜ਼ਿੰਦਗੀ ਦਾ ਤਜਰਬਾ ਜ਼ਰੂਰ ਸਾਂਝਾ ਕਰਨਾ ਚਾਹਾਂਗਾ। ਸੰਨ 2002-03 ਦੀ ਗੱਲ ਹੋਵੇਗੀ, ਸੋ ਸਵਾਇਆ ਸਮਾਂ ਹੋ ਗਿਆ, ਕਾਫੀ ਸਮਾਂ ਹੋ ਗਿਆ। ਸੋ ਇਸ ਬਚਨ ਨੂੰ ਅਸੀਂ ਉਦੋਂ ਸਤਸੰਗਤ ਜੀ ਬਹੁਤ ਬੱਚੇ ਜੇ ਸੀਗੇ, ਸ਼ਾਇਦ 10 ਕੁ ਸਾਲ ਦੇ ਸੀਗੇ, ਮਹਾਂਪੁਰਖਾਂ ਦੇ ਕੋਲ ਰਹਿੰਦੇ। ਬਚਨ ਸੁਣਨ ਵਾਲਾ ਉਹ ਇਸ ਲਈ ਵੀ ਜਿਹਨੇ ਧਰਮ ਕਮਾਉਣਾ ਉਹ ਜੈਸਾ ਉਹਨੂੰ ਸਾਦਾ ਮਰਾਦਾ ਭੋਜਨ ਮਿਲੇ ਤੈਸਾ ਛਕੇ, ਬਹੁਤੀ ਇੱਛਾ ਨਾ ਰੱਖੇ, ਜਿਹਨੇ ਗੁਰੂ ਘਰ ਵਿੱਚ ਰਹਿਣਾ, ਜਿਹਨੇ ਧਰਮ ਕਮਾਉਣਾ। ਸੋ ਹੋਇਆ ਇਸ ਤਰ੍ਹਾਂ ਕਿ ਕਿਸੇ ਪ੍ਰੇਮੀ ਦੇ ਘਰੇ ਪ੍ਰਸ਼ਾਦਾ ਛਕਣ ਗਏ, ਪ੍ਰਸ਼ਾਦਾ ਗ੍ਰਹਿਣ ਕੀਤਾ, ਤੇ ਸਾਡੇ ਜਥੇ ਵਿੱਚੋਂ ਇੱਕ ਸਰੀਰ ਸੀ ਨੌਜਵਾਨ। ਸੋ ਉਹਨਾਂ ਨੇ ਪਰਿਵਾਰ ਦੇ ਪਾਸੋਂ ਆਚਾਰ ਮੰਗਿਆ, ਪਰਿਵਾਰ ਪ੍ਰਸ਼ਾਦਾ ਛਕਾਰਿਆ, ਤੇ ਪੰਗਤ ਵਿੱਚ ਬੈਠਿਆਂ ਬੈਠਿਆਂ ਉਹਨਾਂ ਨੇ ਕਿਹਾ ਵੀ ਅਖੇ ਆਚਾਰ ਹੈਗਾ। ਪਤਾ ਨਹੀਂ ਪਰਿਵਾਰ ਦੇ ਘਰੇ ਆਚਾਰ ਸੀਗਾ ਕਿ ਨਹੀਂ, ਜਾਂ ਜੂਠਾ ਸੀ ਜਾਂ ਵਾਹਿਗੁਰੂ ਜਾਣੇ। ਉਹ ਪਰਿਵਾਰ ਨੇ ਨਾ ਗੱਲ ਨੂੰ ਥੋੜ੍ਹਾ ਜਿਹਾ ਧਿਆਨ ਦਿੱਤਾ, ਅਣਗੌਲਿਆਂ ਕਰਤਾ। ਦੂਸਰੀ ਵਾਰ ਫਿਰ ਉਹ ਸਿੰਘ ਨੇ ਪੁੱਛ ਲਿਆ ਵੀ ਅਖੇ ਆਚਾਰ ਹੈਗਾ, ਤੇ ਬਾਬਾ ਜੀ ਥੋੜ੍ਹੇ ਜੇ ਮਹਿਸੂਸ ਕਰ ਗਏ ਵੀ ਠੀਕ ਨਹੀਂ ਇਹ ਗੱਲ, ਕਿਉਂਕਿ ਮੰਗਣਾ ਨਹੀਂ ਚਾਹੀਦਾ ਕੁਛ ਵੀ, ਜਦੋਂ ਪੰਗਤ ਵਿੱਚ ਬੈਠੇ ਹੋਈਏ ਜੋ ਮਿਲੇ ਸੋ ਛਕ ਲੈਣਾ ਚਾਹੀਏ। ਅੱਛਾ ਜੀ, ਉਹ ਨਾ ਹੀ ਹਟੇ ਰੱਬ ਦੇ ਪਿਆਰੇ। ਉਹਨਾਂ ਨੇ ਤੀਸਰੀ ਵਾਰੀ ਫਿਰ ਉੱਚੀ ਦੇਣੀ ਕਿਹਾ, ਅਖੇ ਆਚਾਰ ਹੈਗਾ। ਉਹ ਜ਼ਿਆਦਾ ਹੀ ਥੋੜ੍ਹੀ ਜਿਹੀ ਗੱਲ ਸੋ ਹੋ ਗਈ। ਬਾਬਾ ਜੀ ਨੇ ਉਸ ਵੇਲੇ ਬਚਨ ਕਰਕੇ ਗੱਲ ਟਾਲ ਦਿੱਤੀ, ਪ੍ਰਸ਼ਾਦਾ ਛਕਿਆ ਹੱਥ ਉੱਤੇ, ਜਪ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਤੇ ਚਲੇ ਗਏ। ਪਿੰਡ ਤੋਂ ਬਾਰ ਬਾਰ ਜਦੋਂ ਬੱਸ ਰੋਕੀ ਤੇ ਡਰਾਈਵਰ ਨੂੰ ਕਿਹਾ ਵੀ ਰੋਕ ਬੱਸ, ਸਤ ਸੰਗਤ ਜੀ ਸਾਡੇ ਦੇਖਣ ਦੀ ਗੱਲ ਹੈ, ਬਹੁਤ ਬੱਚੇ ਉਹ ਸੀਗੇ, ਬੱਸ ਵਿੱਚੋਂ ਉਤਾਰ ਕੇ ਉਸ ਸਰੀਰ ਨੂੰ ਸੋ ਬਹੁਤ ਕੁੱਟਿਆ, ਖੁੰਡੇ ਨਾਲ ਡਾਂਗ ਨਾਲ ਉਹਨੂੰ ਕੁੱਟਿਆ। ਅਸੀਂ ਬੱਚੇ ਸੀਗੇ, ਸਾਡੇ ਮਨ ਉੱਪਰ ਗਹਿਰਾ ਅਸਰ ਹੋਇਆ ਕੁੱਟ ਦਾ, ਬਹੁਤ ਛੋਟੇ ਸੀ, ਸਾਨੂੰ ਇਹ ਗੱਲ ਕਦੇ ਨਹੀਂ ਭੁੱਲਣੀ। ਫਿਰ ਉਹਨੂੰ ਬੱਸ ਦੇ ਅੰਦਰ ਲਿਆ ਕੇ ਤੇ ਬਾਣੀ ਦੀ ਤੁੱਕ ਪੜ੍ਹੀ, ਇੱਕ ਬਹੁਤ ਉੱਚੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਤੁੱਕ ਹੈ, ਜੇ ਸਤਿਗੁਰਾਂ ਦਾ ਬਚਨ ਅਸੀਂ ਵਿਚਾਰ ਰਹੇ ਹਾਂ। ਉਹ ਤੁੱਕ ਹੈ, ਛਾਦਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲੇ ਸੋ ਖਾਏ। ਫਿਰ ਸੁਣੋ, ਛਾਦਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲੇ ਸੋ ਖਾਏ। ਵੀ ਜਿਹਨੇ ਧਰਮ ਕਮਾਉਣਾ ਹੈ ਨਾ, ਉਹ ਛਾਦਨ ਕਹੀਏ ਕੱਪੜਾ ਤੇ ਭੋਜਨ ਕਹੀਏ ਰੋਟੀ। ਛਾਦਨ ਭੋਜਨ ਦੀ ਆਸ ਮਨ ਵਿੱਚ ਨਾ ਕਰੇ, ਅਚਿੰਤ ਮਿਲੇ ਸੋ ਖਾਏ। ਜੋ ਉਹਨੂੰ ਮਿਲ ਗਿਆ, ਜੈਸਾ ਮਿਲ ਗਿਆ, ਸਾਧ ਮਰਾਦਾ ਜੋ ਮਿਲ ਗਿਆ, ਉਹਦੇ ਵਿੱਚ ਆਪਣਾ ਜਥਾ ਲਾਭ ਤਥਾ ਸੰਤੁਸ਼ਟ ਵਾਲੀ ਗੱਲ, ਉਹਦੇ ਵਿੱਚ ਆਪਣਾ ਪੇਟ ਭਰ ਕੇ ਪਰਮੇਸ਼ਰ ਦੀ ਭਗਤੀ ਕਰੇ। ਬਹੁਤੇ ਰਸਕਸ ਜਿਹੜੇ ਨੇ ਸਾਧ ਸੰਗਤ ਜੀ, ਇਹ ਭਲੇ ਨਹੀਂ ਹਨ, ਇਹ ਮਨ ਨੂੰ ਵੀ ਰੋਗੀ ਬਣਾਉਂਦੇ ਔਰ ਤਨ ਨੂੰ ਵੀ ਰੋਗੀ ਬਣਾਉਂਦੇ। ਮਹਾਰਾਜ ਕਹਿੰਦੇ ਪਰਮੇਸ਼ਰ ਨਾਲ ਗੰਢ ਕਿਵੇਂ ਬਣੇ, ਗੰਢ ਇਵੇਂ ਬਣੇ ਇਹ ਰਸਨਾ ਜਿਹੜੀ ਹੈ ਦੁਨੀਆਂ ਦੇ ਰਸਕਸ ਤੋਂ, ਪਦਾਰਥਾਂ ਤੋਂ ਰਸਕਸ ਜਿਹੜੇ ਨੇ ਚਸਕੇ, ਜਿਨ੍ਹਾਂ ਦਾ ਸਰੀਰ ਨੂੰ ਕੋਈ ਲਾਭ ਨਹੀਂ, ਬਾਡੀ ਨੂੰ ਕੋਈ ਫਾਇਦਾ ਨਹੀਂ, ਕੋਈ ਉਹਦੇ 'ਚ ਤੱਤ ਨਹੀਂ। ਹੁਣ ਕੋਈ ਬੰਦਾ ਗੋਲ ਗੱਪੇ ਖਾਂਦਾ ਹੈ, ਪਕੌੜੇ ਖਾਂਦਾ ਹੈ, ਇਹਦੇ ਵਿੱਚ ਕੀ ਤੱਤ ਹੈ ਭਾਈ? ਸਰੀਰ ਨੂੰ ਕੀ ਮਿਲੇਗਾ? ਕੁਛ ਨਹੀਂ ਮਿਲੇਗਾ। ਮਹਾਰਾਜ ਕਹਿੰਦੇ ਇਹਨਾਂ ਰਸਾਂ ਕਸਾਂ ਤੋਂ ਉੱਪਰ ਉੱਠੋ, ਮਨ ਵੀ ਅਰੋਗ ਰਹੇਗਾ, ਤਨ ਵੀ ਅਰੋਗ। ਗੁਰਮੁਖਾਂ ਨੇ ਪਰਮੇਸ਼ਰ ਦੇ ਰਸ ਨੂੰ ਕਿਵੇਂ ਮਾਣਿਆ? ਰਸਾਂ ਕਸਾਂ ਤੋਂ ਉੱਪਰ ਉੱਠ ਕੇ ਮਾਣਿਆ। ਉਹਨਾਂ ਦੀ ਰਸਨਾ ਨਾਮ ਸਵਾਦ ਵਿੱਚ ਲੱਗੀ ਹੋਈ ਔਰ ਸੁਤਈ ਸਹਿਜ ਸੁਭਾਏ ਹੀ ਲੱਗੀ ਹੋਈ, ਇਸ ਕਰਕੇ ਉਹਨਾਂ ਨੂੰ ਨਾਮ ਰਸ ਆਇਆ। ਪਦਾਰਥਾਂ ਦੇ ਰਸ ਕਸ ਨੂੰ ਤਿਆਗ ਕੇ, ਜਿਨ ਪੀਆ ਸਾਰ ਰਸ ਤਜੇ ਆਨ ਰਸ, ਹੋਏ ਰਸ ਮਗਨ ਡਾਰੇ ਵਿਖ ਖੋਏ। ਇੱਕ ਹੋਰ ਤੁੱਕ ਆਉਂਦੀ, ਕਹਿ ਨਾਨਕ ਹੋਰ ਅੰਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ, ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ।
ਮਨ ਤ੍ਰਿਪਤਿਆ ਹਰ ਨਾਮ ਧਿਆਏ,
ਗੁਰਮੁਖਾਂ ਦਾ ਮਨ ਤ੍ਰਿਪਤ ਹੋਇਆ। ਕਿਵੇਂ? ਪਰਮਾਤਮਾ ਦੇ ਨਾਮ ਨੂੰ ਧਿਆ ਕੇ, ਚਿੰਤਨ ਕਰਕੇ, ਸਿਮਰਨ ਕਰਕੇ ਉਹਨਾਂ ਦਾ ਮਨ ਵੀ ਤ੍ਰਿਪਤ ਹੋਇਆ।
ਸਦਾ ਸੁਖ ਸੱਚ ਸ਼ਬਦ ਵਿਚਾਰ,
ਕਹਿੰਦੇ ਉਹਨਾਂ ਗੁਰਮੁਖਾਂ ਨੂੰ ਸਦਾਵੀ ਸੁਖ ਮਿਲਿਆ। ਕਿਵੇਂ ਮਿਲਿਆ? ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਬੈਠੇ ਹੋ। ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸੂਖਸ਼ਮ ਜਿਹਾ ਬਚਨ ਚੇਤੇ ਆਇਆ, ਇੱਥੇ ਅੰਮ੍ਰਿਤਸਰ ਸਾਹਿਬ ਜੀ ਦੀ ਦਰਬਾਰ ਸਾਹਿਬ ਜੀ ਦੀ ਗੱਲ ਹੈ। ਮਹਾਰਾਜ ਬੈਠੇ ਚੌਂਕੜਾ ਮਾਰ ਕੇ, ਸੋਢੀ ਸੁਲਤਾਨ ਸਤਿਗੁਰੂ, ਸੀਸ ਉੱਪਰ ਛਤਰ, ਤਿੰਨ ਪਾਸਿਓਂ ਚੌਰ ਝੁਲਦਾ, ਖੱਬੇ ਸੱਜੇ ਤੇ ਮਗਰਲੇ ਪਾਸਿਓਂ, ਸਾਹਮਣੇ ਗੁਰੂ ਕੀ ਸੰਗਤ ਦਰਸ਼ਨ ਕਰਦੀ ਹੈ ਮਹਾਰਾਜ ਗੁਰੂ ਰਾਮਦਾਸ ਜੀ ਦਾ। ਮਹਾਰਾਜ ਦੇ ਕੋਲ ਦੋ ਸਿੱਖ ਆਉਂਦੇ, ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ, ਸਿੱਖ ਆਉਂਦੇ ਆਣ ਕੇ ਬੇਨਤੀ ਕਰਦੇ, ਮਹਾਰਾਜ ਕਿਰਪਾ ਕਰਕੇ ਦੱਸੋ ਅਸੀਂ, ਸਾਨੂੰ ਸਿੱਖੀ ਕਿਵੇਂ ਪ੍ਰਾਪਤ ਹੋਵੇ, ਅਸੀਂ ਪੂਰਨ ਗੁਰਸਿੱਖ ਕਿਵੇਂ ਬਣ ਸਕੀਏ। ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਹਣੇ ਮੁਖੜੇ ਤੋਂ ਥੋੜਾ ਜਿਹਾ ਮੁਸਕਰਾ ਕੇ ਕਹਿੰਦੇ, ਮਹਾਰਾਜ ਕਹਿੰਦੇ ਭਾਈ ਬਾਣੀ ਦੀ ਵਿਚਾਰ ਕਰੋ, ਸ਼ਬਦ ਦੀ ਵਿਚਾਰ ਕਰੋ। ਤੇ ਦੂਸਰਾ ਬਚਨ ਕੀਤਾ, ਗੁਰਪ੍ਰਤਾਪ ਸੂਰਿਆ ਗ੍ਰੰਥ ਵਿੱਚ ਮਹਾਂਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ ਕਿ ਗੁਰ ਕਿਆ ਕਹੈ ਹਮ ਕਿਆ ਕਰੈ। ਮਹਾਰਾਜ ਕਹਿੰਦੇ ਗੁਰਬਾਣੀ ਦੀ ਵਿਚਾਰ ਕਰੋ ਔਰ ਇਹ ਦੇਖੋ ਕਿ ਗੁਰੂ ਕੀ ਕਹਿੰਦਾ ਹੈ ਔਰ ਅਸੀਂ ਕੀ ਕਰਦੇ ਹਾਂ। ਬਸ ਗੱਲ ਖਤਮ ਹੋ ਗਈ, ਗੁਰੂ ਕੀ ਕਹਿੰਦਾ ਤੇ ਅਸੀਂ ਕੀ ਕਰਦੇ ਹਾਂ, ਇਹੋ ਹੀ ਬਾਣੀ ਦੀ ਵਿਚਾਰ ਦਾ ਤੱਤ ਹੈ। ਸਤਸੰਗ ਜੀ, ਬਾਣੀ ਦੀ ਵਿਚਾਰ ਦਾ ਮਤਲਬ ਕੋਈ ਕੰਨ ਰਸ ਨਹੀਂ ਹੈ ਕਿ ਜੋ ਗਿਆਨੀ ਸੱਜਣ ਆਉਣ, ਵਿਆਖਿਆਕਾਰ ਆਉਣ, ਵੀ ਕੋਈ ਨਵੀਂ ਹੀ ਗੱਲ ਕੱਢ ਮਾਰਨ, ਉਹ ਨਵੀਂ ਗੱਲ ਸੁਣਾ ਦੇਣ ਵੀ ਜਿਹੜੀ ਕਦੀ ਸੁਣੀ ਵੀ ਨਾ ਹੋਵੇ। ਸੁਣਨ ਵਾਲਿਆਂ ਨੂੰ ਵੀ ਇੱਕ ਵਾਰੀ ਬੀਪੀ ਹਾਈ ਹੋ ਜਾਵੇ ਵੀ ਇਹ ਨਵੀਂ ਗੱਲ ਸੁਣੀ ਅੱਜ। ਸੋ ਬਾਣੀ ਦੀ ਵਿਚਾਰ ਦਾ ਮਤਲਬ ਸਿਰਫ ਕੰਨ ਰਸ ਨਹੀਂ, ਬਾਣੀ ਦੀ ਵਿਚਾਰ ਦਾ ਭਾਵ ਇਹ ਹੈ ਕਿ ਗੁਰੂ ਕੀ ਕਹਿੰਦਾ ਔਰ ਅਸੀਂ ਕੀ ਕਰਦੇ ਹਾਂ, ਬਸ ਇੰਨੀ ਕੁ ਗੱਲ ਹੈ। ਉਹ ਵਕਤੇ ਉੱਪਰ ਵੀ ਲਾਗੂ ਹੁੰਦੀ, ਬੋਲਣ ਵਾਲੇ ਉੱਪਰ ਵੀ, और स्रोते उपर भी सब उपर लागू होंगी। महाराज कहते इसे प्रकार अपने जो गुरमुख हैं उन्होंने सदैवी सुख मिलिया, सदा सुख साचा शब्द विचारी, सदैवी सुख मिलिया। तो मिलिया किवें? गुरु के शब्द की विचार करके, गुरु के शब्द को हिरदे विच कमा के उन्हां गुरमुखां ने सदैवी सुख नूं माणिया।
अपने सतगुर विटहो सदा बलिहारी।
महाराज कहिंदे मैं अपने गुरु तो बलिहार जी हाँ, सदके बलिहारी अपने गुरु अपने दिहाड़ी सदवार। बार जाऊं गुरु अपने उपर जिन हर हर नाम दृढ़ाया, महा उद्यान अंधकार में जिन सीधा मार्ग दिखाया। कहिंदे अपने गुरु तो सदा बलिहार, सदके कुर्बान खन्नियां वंजा गुरु तो।
रहाओ अखी संतोखियां एक लिव लाए।
महाराज कहिंदे ये अखां जिहड़ियां हन ये संतोखियां गईयां। किवें? जदों एक वाहिगुरु जी दे नाल सुरत जुड़ी ते फिर अखां नूं वी साध संगत जी संतोख आ गया। वैसे साडियां जिहड़ियां अखां ने ये रज दियां नहीं हन। सतसंग जी धर्म की दुनिया में बड़े बड़े ब्रह्म ज्ञानी तत्वेता लोग होए ने, उन्हां विचों एक बहुत सत्कार का नाम है महात्मा बुद्ध जी का। महात्मा बुद्ध उन्हां दा बिहार पटने नाल बहुत संबंध रहा। जिहड़ा बिहार है ना सतसंग जी, जिहदी राजधानी पटना है, जिथे दसवें पातशाह चौजी प्रीतम सतगुरां ने अवतार धारण किया है गरीब नवाज महाराज जी ने, यह बिहार का असल में नाम है बौद्ध विहार। विहार का मतलब होंदा आश्रम, बोधियां का आश्रम। मन में इच्छा आई कि चलो महात्मा बुद्ध बारे कुछ पढ़िया जाए, क्योंकि उन्होंने बिहार नाल पटने नाल संबंध रहा। उन्होंने जीवन की एक छोटी जी सिक्ख्या जरूर सांझी करना चाहना, ये तुक की व्याख्या होगी। महात्मा बुद्ध अपने शिक्षा अपने भिक्षुओं अपने चेलियां मुरीदा यह गल कहते होंगे कि बेटा आखे दस कदम तो ज्यादा दूर ना वेख्या करो। जो तुम टुरद चलद तो अगे जरूर वेखो ता कि गिर ना जाओ, डिग ना जाओ, लेकिन दस कदम तो ज्यादा ना वेखो। मतलब अखा जड़िया ने यह नीविया रखो। वह कहते होंगे कि यह अखा जड़िया ने इना दे नाल सिर्फ असी देखते ही नहीं, सिर्फ तकते ही नहीं, ये अखां जिहड़ियां ने इहदे नाल साडी एनर्जी साडी शक्ति भी वेस्ट हुंदी। आप सब नूं पता होवेगा, तुसीं समाज विच रहिंदे आ, सारे समाज नाल जुड़े गुरु के सिख आ। कोई शरीर एक दो चार घंटे टीवी देख लवे, एक दो तीन घंटे मोबाइल देख लवे ते शरीर थक जांदा है। अच्छा जी, उस तों बाद जे दो घंटे असी अखां नूं रेस्ट दे लईए, मतलब सौ जाइए आराम कर लईए, तो शरीर एन एक्टिव हो जाता। सौ के उठन तो बाद एहो ही कारण है कि पढ़न का भी आनंद आउंदा, भजन करन का भी आनंद आउंदा, प्रशादा पानी छकन का भी आनंद आउंदा, वजन बिलास करन का भी आनंद आउंदा, खेडन का भी आनंद आउंदा, क्योंकि शरीर विच हुण शक्ति है। हुण समझण वाली गल है कि जे दो चार घंटे असीं अखां बंद कीतियां ते शरीर नूं इन्नी ताकत मिल गई, दो चार घंटे अखां नूं वरतिया, गहराई नाल वरतिया, सो शरीर की शक्ति वेस्ट होगी। ते जे कोई महात्मा लोग, जे कोई संत लोग नेत्र बंद करके एकांत विच विखावे मात्र ली नहीं, एकांत विच कोई नेत्र बंद करके साधना करता है ते सतसंगत जी उहदी निंदिया करन तों पहलां घट्टो घट्ट सौ वारी जरूर सोचो। जे 101 वारी सोचो तो ज्यादा वधिया, लेकिन घट्टो घट्ट 100 वारी जरूर सोच लेना चाहिए। इस करके उन्हां गुरमुखां दी अखां जिहड़ियां ने ओह वी संतोखियां गईयां, अखां नूं भी संतोख आ गया, बहुत कुछ देखदे नहीं। मैं एक वारी पिछले दिन भी अर्ज कीती सी, 15 तरीक की गल होवेगी शायद, सो जुलाई की बंगला साहब भी कि माफ करना, भावें हुण भी न्यूज उपर ही लाइव जा रहा। सो असी जो कुछ अखां दे राही अपने दिमाग विच जहन विच पाउंदे आ उहदी पाउण दी कोई जरूरत नहीं। संसार ते जिन्ने भी लड़ाई झगड़े फसाद दंगे हो रहे ने इहदा वड्डा कारण शायद न्यूज ही होवे, शायद खबरां ही होण। असी इह सोचदे आ वी साडियां इह अखां संसार दी हर एक खबर देख लैण, ਜੋ ਕੁਝ ਜਿੱਥੇ ਹੋ ਰਿਹਾ ਮੈਨੂੰ ਜ਼ਰੂਰ ਪਤਾ ਲੱਗ ਜਾਵੇ, ਬਸ ਹੋਰ ਕਿਸੇ ਨੂੰ ਲੱਗੇ ਕਿ ਨਾ ਲੱਗੇ ਉਹਦੇ ਨਾਲ ਮੈਨੂੰ ਕੀ ਮਿਲੇਗਾ ਜੀ। ਜੋ ਜਿੱਥੇ ਕੋਈ ਅਣਸੁਖਾਵੀਂ ਘਟਨਾ ਘਟ ਵੀ ਗਈ ਹੈ, ਜੇ ਮੈਨੂੰ ਉਹਦਾ ਪਤਾ ਲੱਗ ਜਾਵੇਗਾ ਤੇ ਮੈਨੂੰ ਤਾਂ ਕੁਛ ਨਹੀਂ ਮਿਲਣ ਲੱਗਾ। ਅੱਛਾ ਜੀ, ਜੇ ਕਿਸੇ ਖਾਸ ਜਗ੍ਹਾ ਤੇ ਕਿਸੇ ਸ਼ਹਿਰ ਵਿੱਚ ਦੰਗੇ ਹੋ ਜਾਣ, ਉਹ ਨਿਊਜ਼ ਫੈਲ ਜਾਵੇ ਤੇ ਜਿੱਥੇ ਨਹੀਂ ਵੀ ਦੰਗੇ ਹੋ ਰਹੇ ਸਭ ਉੱਥੇ ਵੀ ਹੋ ਜਾਂਦੇ। ਸੋ ਇਸ ਕਰਕੇ ਭਾਈ ਵੀਰ ਸਿੰਘ ਸਾਹਿਬ ਜੀ ਕਹਿੰਦੇ ਨੇ ਤੂੰ ਆਪਣੀ ਅੱਖਾਂ ਨੂੰ ਸੰਤੋਖ ਕੇ ਰੱਖ। ਕਿਉਂ ਹੋਇਆ ਤੇ ਕੀ ਕਿਉਂ ਹੋਇਆ? ਖੱਪ ਖੱਪ ਮੋਏ ਸਿਆਣੇ, ਤੂੰ ਉਸ ਰਾਹ ਪਵੇਂ ਕਿਉਂ ਜਿੰਦੇ ਜਿਸ ਤਰ੍ਹਾਂ ਕੂਰ ਮੁਹਾਣੇ। ਭਟਕਣ ਛੱਡ ਲੜਕਲਾ ਇੱਕੋ ਖੀਵਾ ਹੋ ਰੰਗ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਸਦਾ ਰੱਖਦੀ ਟਿਕਾਣੇ। ਕਹਿੰਦੇ ਕਿਉਂ ਹੋਇਆ, ਕਿੱਥੇ ਹੋ ਗਿਆ, ਕਿਵੇਂ ਹੋ ਗਿਆ, ਕਿਹਦੇ ਨਾਲ ਹੋ ਗਿਆ, ਕਦੋਂ ਹੋ ਗਿਆ, ਕਿੰਨੇ ਕਰਤਾ, ਕਿੱਦਾਂ ਕਰਤਾ। ਕਹਿੰਦੇ ਤੂੰ ਕੀ ਲੈਣਾ? ਕਹਿੰਦੇ ਕਹਿੰਦੇ ਤੂੰ ਸਹਿਜ ਵਿੱਚ ਹੈ, ਤੂੰ ਆਪਣੇ ਆਨੰਦ ਹਾਂ ਕੁਛ ਕਰ ਸਕਦਾ ਹੈ ਤੇ ਬਾਣੀ ਪੜ੍ਹ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰ, ਭਜਨ ਕਰਿਆ ਕਰ। ਇਸ ਕਰਕੇ ਉਹਨਾਂ ਗੁਰਮੁਖਾਂ ਦੀਆਂ ਜਿਹੜੀਆਂ ਅੱਖਾਂ ਨੇ ਸਤਸੰਗਤ ਜੀ, ਉਹ ਵੀ ਸੰਤੋਖੀਆਂ ਗਈਆਂ। ਉਹਨਾਂ ਅੱਖਾਂ ਨੂੰ ਵੀ ਸਬਰ ਸੰਤੋਖ ਆ ਗਿਆ, ਉਹਨਾਂ ਅੱਖਾਂ ਨੂੰ ਵੀ ਸਤਸੰਗਤ ਜੀ ਸਹਿਜ ਆ ਗਿਆ। ਆ ਬਹੁਤ ਸਾਰਾ ਜਿਹੜਾ ਜੀਵਨ ਦਾ ਖੰਡਾਓ ਹੈ ਅੱਜ ਵਧਿਆ ਹੋਇਆ, ਇਹ ਕਲਯੁੱਗ ਦੇ ਪ੍ਰਭਾਵ ਕਰਕੇ ਵਧਿਆ ਹੋਇਆ। ਮਹਾਰਾਜ ਕਹਿੰਦੇ ਉਹ ਗੁਰਮੁਖ, ਉਹਨਾਂ ਦੇ ਉੱਪਰ ਮਾਇਆ ਕਲਯੁੱਗ ਦਾ ਕੋਈ ਪ੍ਰਭਾਵ ਨਹੀਂ, ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਸੰਤੋਖੀਆਂ ਗਈਆਂ ਨੇ। ਇੱਕ ਵਾਹਿਗੁਰੂ ਜੀ ਦੇ ਨਾਲ ਲਿਵ ਲਾਈ, ਸੁਰਤ ਜੋੜੀ, ਨਤੀਜੇ ਵਜੋਂ ਉਹਨਾਂ ਦੀਆਂ ਅੱਖਾਂ ਜੋ ਹਨ ਇਹ ਸਬਰ ਅਤੇ ਸੰਤੋਖ ਵਿੱਚ ਹਨ।
ਮਨ ਸੰਤੋਖਿਆ ਦੂਜਾ ਭਾਉ ਗਵਾਏ।
ਜੀ ਹਾਂ, ਉਹਨਾਂ ਗੁਰਮੁਖਾਂ ਦੀਆਂ ਜਿੱਥੇ ਅੱਖਾਂ ਸੰਤੋਖੀਆਂ, ਇਹ ਨਹੀਂ ਸਿਰਫ ਅੱਖਾਂ ਹੀ, ਅੱਗੇ ਹੁਣ ਵਚਨ ਪੂਰਾ ਹੋ ਗਿਆ ਮਨ ਸੰਤੋਖਿਆ, ਕਿਉਂਕਿ ਅੱਖਾਂ ਤੇ ਕੋਈ ਪਖੰਡੀ ਵੀ ਬੰਦ ਕਰ ਲਵੇਗਾ, ਉਹ ਤੇ ਬਗਲੇ ਵੀ ਬੰਦ ਕਰ ਲੈਂਦੇ ਨੇ, ਉਹਦੇ ਨਾਲ ਵੱਡੀ ਗੱਲ ਹੈ ਮਨ ਸੰਤੋਖਿਆ। ਮਨ ਦਾ ਸੰਤੋਖ ਵਿੱਚ ਆ ਜਾਣਾ, ਮਨ ਦਾ ਸਬਰ ਵਿੱਚ ਆ ਜਾਣਾ। ਮਨ ਸੰਤੋਖਿਆ ਕਿਵੇਂ? ਦੂਜਾ ਭਾਉ ਗਵਾਏ, ਦਵੈਤ ਭਾਵਣਾ, ਐਸਾ ਕੋਈ ਜੋ ਦੁਬਦਾ ਮਾਰ ਗਵਾਵੇ ਇਸੇ ਮਾਰ ਰਾਜ ਯੋਗ ਕਮਾਵੇ। ਦੁਬਦਾ ਨੂੰ ਮਾਰ ਕੇ ਜਿਨ੍ਹਾਂ ਗੁਰਮੁਖਾਂ ਨੇ ਗਵਾਇਆ ਉਹਨਾਂ ਨੇ ਆਪਣਾ ਮਨ ਵੀ ਸੰਤੋਖ ਤੇ ਸਬਰ ਸਹਿਜ ਵਿੱਚ ਰੱਖਿਆ।
ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ।
ਮਹਾਰਾਜ ਕਹਿੰਦੇ ਇਹ ਦੇਹੀ ਅਤੇ ਸਰੀਰ, ਸੂਖਸ਼ਮ ਅਤੇ ਸਥੂਲ ਸਰੀਰ ਨੂੰ ਵੀ ਸੁੱਖ ਪ੍ਰਾਪਤ ਹੁੰਦਾ ਗੁਰੂ ਦੇ ਸ਼ਬਦ ਨੂੰ ਕਮਾ ਕੇ, ਨਾਮ ਜਪ ਕੇ। ਇਹ ਸਰੀਰ ਜਿਹੜਾ ਹੈ ਇਹਨੂੰ ਵੀ ਸੁੱਖ ਆਨੰਦ ਮਿਲਦਾ।
ਨਾਮ ਪਰਮਲ ਹਿਰਦੈ ਰਹਿਆ ਸਮਾਏ।
ਗਰੀਬ ਨਿਵਾਜ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦਾ ਜੋ ਹਿਰਦਾ ਹੈ ਉਹ ਵੀ ਸੁਗੰਧੀ ਵਾਲਾ ਹੋ ਗਿਆ, ਖੁਸ਼ਬੋਈ ਵਾਲਾ ਹੋ ਗਿਆ। ਕਿਵੇਂ? ਕਿਉਂਕਿ ਨਾਮ ਪਰਮਲ, ਪਰ ਵਿਸ਼ੇਸ਼ ਕਰਕੇ ਜੋ ਮੱਲ ਹੈ ਸੁਗੰਧ ਵਾਲਾ, ਵਿਸ਼ੇਸ਼ ਕਰਕੇ ਚੰਦਨ, ਬਾਵਨ ਚੰਦਨ ਜੋ ਚੰਦਨਾਂ ਵਿੱਚੋਂ ਵੀ ਸ੍ਰੇਸ਼ਟ ਚੰਦਨ ਹੈ। ਕਹਿੰਦੇ ਉਹਨਾਂ ਗੁਰਮੁਖਾਂ ਦਾ ਹਿਰਦਾ ਸੁਗੰਧ ਵਾਲਾ ਹੋ ਗਿਆ, ਨਫ਼ਰਤ ਦੀ ਬਦਬੋ ਉਹਨਾਂ ਦੇ ਹਿਰਦੇ ਵਿੱਚ ਨਹੀਂ ਰਹਿੰਦੀ, ਪਿਆਰ ਦੀ ਸੁਗੰਧ ਉਹਨਾਂ ਗੁਰਮੁਖਾਂ ਦਾ ਹਿਰਦਾ ਭਰਿਆ ਹੀ ਰਹਿੰਦਾ, ਪਿਆਰ ਨਾਲ ਲਵਾ ਲਵ ਉਹਨਾਂ ਦਾ ਹਿਰਦਾ ਭਰਿਆ ਰਹਿੰਦਾ। ਸਾਡੇ ਪੰਥ ਵਿੱਚ ਸਤਸੰਗ ਜੀ ਬਹੁਤ ਬਹੁਤ ਗੁਰਮੁਖ ਮਹਾਤਮਾ ਸੰਤ ਲੋਕ ਮੌਜੂਦ ਨੇ ਜਿਨ੍ਹਾਂ ਦੀਆਂ ਸੇਵਾਵਾਂ ਨੂੰ ਵਾਰ ਵਾਰ ਨਮਸਕਾਰਾਂ, ਬੜੀਆਂ ਸੇਵਾਵਾਂ ਕੀਤੀਆਂ। ਪੰਜਾਬ ਤੋਂ ਬਾਹਰ ਦੋ ਸਤਿਗੁਰਾਂ ਦੇ ਤਖ਼ਤ ਅਸਥਾਨ ਨੇ ਸਤਸੰਗਤ ਜੀ, ਜਿਨ੍ਹਾਂ ਦੇ ਉੱਪਰ ਗੁਰਸਿੱਖ ਦੀ ਬੜੀ ਵੱਡੀ ਆਸਥਾ ਹੈ। ਦਸ਼ਮੇਸ਼ ਪਿਤਾ ਮਹਾਰਾਜ ਜੀ ਦਾ, ਚੋਜੀ ਪ੍ਰੀਤਮ ਸਤਿਗੁਰਾਂ ਦਾ ਅਵਤਾਰ ਅਸਥਾਨ, ਔਰ ਚੋਜੀ ਪ੍ਰੀਤਮ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦਾ ਸਤਸੰਗਤ ਜੀ ਸੱਚਖੰਡ ਗਮਨ ਅਸਥਾਨ, ਅਵਤਾਰ ਅਸਥਾਨ ਉੱਪਰ ਜਿੱਥੇ ਗੁਰਸਿੱਖ ਭਾਵਨਾ ਵਾਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਵਿੱਚ ਜਾਂਦੇ, ਉੱਥੇ ਗੁਰਦੁਆਰਾ ਬਾਲ ਲੀਲਾ ਸਾਹਿਬ ਜੋ ਸਤਿਗੁਰਾਂ ਦੀ ਮਮਤਾ ਦਾ, ਮਹਾ ਮਹਾਰਾਜ ਜੀ ਦੇ ਮਮੱਤਵ ਦਾ, ਮਹਾਰਾਜ ਜੀ ਦੇ ਪ੍ਰੇਮ ਦਾ ਅਸਥਾਨ, ਜਿੱਥੇ ਕਾਰ ਸੇਵਾ ਭੂਰੀ ਵਾਲੇ ਮਹਾਂਪੁਰਖ ਸੇਵਾ ਕਰਾਉਂਦੇ, ਉੱਥੇ ਵੀ ਗੁਰੂ ਕੇ ਸਿੱਖ ਸਿਦਕ ਦੇ ਨਾਲ ਜਾਂਦੇ। ਸੋ ਦੂਸਰਾ ਅਸਥਾਨ ਜਿਹੜਾ ਭਾਵਨਾ ਵਾਲਾ, ਜਿੱਥੇ ਗੁਰਸਿੱਖ ਸਿਦਕ ਦੇ ਨਾਲ ਜਾਂਦੇ, ਉਹ ਅਸਥਾਨ ਹੈ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਵਚਲ ਨਗਰ ਸਾਹਿਬ ਨਾਂਦੇੜ ਮਹਾਰਾਸ਼ਟਰ। ਉੱਥੋਂ ਦੇ ਜਿਹੜੇ ਜਥੇਦਾਰ ਸਾਹਿਬਾਨ, ਗੁਰਮੁਖ ਪਿਆਰੇ ਸੰਤ ਹਿਰਦਾ ਪਰਉਪਕਾਰੀ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਸਾਹਿਬ ਜੀ, ਅਸੀਂ ਸਮਾਜ ਵਿੱਚ ਦੁਨੀਆਂ ਵਿੱਚ ਵਿਚਰਦੇ ਹਾਂ ਥਾਵਾਂ ਪ੍ਰਥਾਵਾਂ ਤੇ, ਸਤਸੰਗਤ ਦੀ ਬਚਨ ਤੁਕ ਦੇ ਨਾਲ ਸੰਬੰਧ ਰੱਖਦਾ ਮੈਂ ਲੱਗਾ ਸਾਂਝਾ ਕਰਨ। ਜੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦਾ ਜੇ ਆਪਾਂ ਟਾਈਮ ਟੇਬਲ ਵੇਖੀਏ ਤੇ ਦਿਨ ਵਿੱਚੋਂ ਉਹ ਕਰੀਬਨ ਪੌਣਾ ਇੱਕ ਘੰਟਾ ਉਹ ਸੰਗਤ ਨੂੰ ਮਿਲਦੇ ਨੇ, ਬੋਲਦੇ ਨੇ ਦਿਨ ਵਿੱਚੋਂ। ਸਾਨੂੰ ਐਸੇ ਸੈਂਕੜੇ ਸਰੀਰ ਮਿਲਦੇ ਨੇ, ਸੈਂਕੜੇ ਸਰੀਰ। ਜਦੋਂ ਉਹਨਾਂ ਗੁਰਮੁਖਾਂ ਦਾ ਜ਼ਿਕਰ ਕਰਦੇ ਤੇ ਸਤਸੰਗਤ ਜੀ, ਉਹ ਕਹਿੰਦੇ ਇੱਦਾਂ ਲੱਗਦਾ ਜਿਵੇਂ ਸਿਰਫ ਬਾਬਾ ਜੀ ਸਾਨੂੰ ਹੀ ਪਿਆਰ ਕਰਦੇ ਹੋਣ, ਜਿਵੇਂ ਜਥੇਦਾਰ ਜੀ ਸਿਰਫ ਸਾਨੂੰ ਹੀ ਪਿਆਰ ਕਰਦੇ ਹੋਣ। ਉਹਨੂੰ ਉਹਨਾਂ ਦੇ ਹਾਵ ਭਾਵ ਤੋਂ ਵੀ ਇੰਝ ਮਹਿਸੂਸ ਹੁੰਦਾ ਹੈ ਵੀ ਜਿਵੇਂ ਬਹੁਤ ਨੇੜਤਾ ਦਾ ਰਿਸ਼ਤਾ ਹੋਵੇ, ਪਰ ਮਨ ਵਿੱਚ ਬਲਬਲਾ ਹੁੰਦਾ ਕਿ ਉਹ ਤੇ ਬੋਲਦੇ ਸਿਰਫ ਪੌਣਾ ਇੱਕ ਘੰਟਾ ਹਨ। ਇਹਦਾ ਮਤਲਬ ਇਹ ਹੈ ਕਿ ਪਿਆਰ ਜਿਹੜਾ ਸਾਡੇ ਬੋਲਣ ਤੇ ਨਹੀਂ ਖੜਿਆ, ਸਾਡੇ ਮਿਲਣ ਤੇ ਨਹੀਂ ਖੜਿਆ। ਪਿਆਰ ਇੱਕ ਹਿਰਦੇ ਦੀ ਭਾਵਨਾ ਜਿਹਦੇ ਉੱਪਰ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ। ਉਹਨਾਂ ਗੁਰਮੁਖਾਂ ਦਾ ਹਿਰਦਾ ਜਿਹੜਾ ਪ੍ਰੇਮ ਦੀ ਸੁਗੰਧ ਨਾਲ, ਪ੍ਰੇਮ ਦੀ ਖੁਸ਼ਬੋਈ ਨਾਲ ਭਰਿਆ ਹੋਇਆ। ਸਤਸੰਗ ਜੀ, ਗਰੀਬ ਨਿਵਾਜ ਮਹਾਰਾਜ ਕਹਿੰਦੇ ਨਾਮ ਪਰਮਲ ਹਿਰਦਾ ਰਹਿਆ ਸਮਾਏ, ਹਿਰਦਾ ਜਿਹੜਾ ਉਹਨਾਂ ਦਾ ਉਹਦੇ ਵਿੱਚ ਸਮਾਇਆ ਹੋਇਆ ਨਾਮ ਦਾ ਸੁਗੰਧ, ਨਾਮ ਦਾ ਪਰਮਲ। ਸੋ ਇਸ ਕਰਕੇ ਹਿਰਦੇ ਵਿੱਚੋਂ ਪ੍ਰੇਮ ਦੀ ਖੁਸ਼ਬੋਈ ਆਉਂਦੀ, ਉਸ ਖੁਸ਼ਬੋਈ ਨੂੰ ਸਾਰੀ ਦੁਨੀਆ ਮਾਣਦੀ ਹੈ, ਸਭ ਦੁਨੀਆ ਰਸਕ ਹੋ ਕੇ ਰਸ ਮਾਣਦੀ ਹੈ।
ਨਾਨਕ ਮਸਤਕ ਜਿਸ ਵੱਡ ਭਾਗ,
ਸ਼ਬਦ ਦੀ ਸਮਾਪਤੀ ਕਰਦੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਾਂ ਭਾਈ, ਜਿਨ੍ਹਾਂ ਦੇ ਮੱਥੇ ਦੇ ਵੱਡੇ ਪੂਰਬਲੇ ਭਾਗ ਹਨ।
ਗੁਰ ਕੀ ਬਾਣੀ ਸਹਿਜ ਬੈਰਾਗ,
ਕਹਿੰਦੇ ਗੁਰੂ ਦੀ ਬਾਣੀ ਦੁਆਰਾ ਸਹਿਜ ਸੁਤਈ ਉਹਨਾਂ ਦਾ ਜੀਵਨ ਵੈਰਾਗਮਈ ਹੋ ਗਿਆ। ਜਿਹ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ, ਜਿਨ੍ਹਾਂ ਨੇ ਵਿਖਿਆ ਦਾ ਤਿਆਗ ਕੀਤਾ ਔਰ ਬੈਰਾਗੀਆਂ ਵਾਲਾ ਵਾਸਤਵਿਕ ਭੇਖ ਮੰਨ ਕਰਕੇ ਜਿਨ੍ਹਾਂ ਨੇ ਧਾਰਨ ਕੀਤਾ ਉਹ ਬੈਰਾਗੀ ਹਨ। ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਤਸੰਗਤ ਜੀ ਸਾਨੂੰ ਕਿਰਪਾ ਕਰਕੇ ਮੁੱਖ ਵਾਕ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਥਲ ਤੋਂ ਗਰੀਬ ਨਿਵਾਜ ਮਹਾਰਾਜ ਜੀ ਨੇ ਸਾਨੂੰ ਦਿੱਤਾ। ਇਸ ਦੇ ਨਾਲ ਲੜੀਵਾਰ ਸ਼ਬਦ ਦੀ ਕਥਾ, ਸੋ ਜੋ ਪਹਿਲਾਂ ਸੰਕੋਚੀ ਹੋਈ ਸੀ ਪਿਛਲੇ ਕੁਝ ਅਰਸੇ ਤੋਂ ਸਾਧ ਸੰਗਤ ਜੀ ਪਰ ਆਰੰਭ ਹੈ। ਲੜੀਵਾਰ ਕਥਾ ਬਾਰੇ ਇੱਕ ਬਚਨ ਸੋ ਸਾਂਝਾ ਕਰਕੇ ਫਿਰ ਆਪਾਂ ਵਿਆਖਿਆ ਕਰਾਂਗੇ। 7 ਮਿੰਟ ਆਪਣੇ ਕੋਲ ਬਚੇਂਦੇ ਹਨ। ਸਾਧ ਸੰਗਤ ਜੀ, ਅੱਜ ਸਾਡਾ ਪੰਥ ਨਾ ਵਾਦ ਵਿਵਾਦ ਦਾ ਪੰਥ ਸੋ ਬਣਦਾ ਜਾ ਰਿਹਾ ਹੈ। ਇੱਥੇ ਹਰ ਇੱਕ ਤੀਜ ਤੇ 2 ਰਾਵਾਂ ਹਨ ਘੱਟੋ ਘੱਟ ਹਰ ਇੱਕ ਮਸਲੇ ਦੇ ਉੱਪਰ। ਸੋ ਇੱਕ ਵਾਰੀ ਅੱਗੇ ਵੀ ਬੇਨਤੀ ਕੀਤੀ ਸੀ, ਜੋ ਪੰਥ ਵਿੱਚ ਵਾਦ ਵਿਵਾਦ ਹਨ, ਫਸਾਦ ਹਨ ਕਹਿ ਲਵੋ, ਤਕਰਾਰ ਹਨ, ਵਿਚਾਰ ਨਾ ਹੋ ਕੇ, ਉਸ ਤਕਰਾਰ ਦਾ ਵੱਡਾ ਕਾਰਨ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲੜੀਵਾਰ ਕਥਾ ਨਹੀਂ ਹੋ ਰਹੀ। ਲੜੀਵਾਰ ਕਥਾ ਨਹੀਂ ਹੋ ਰਹੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮਾਫ਼ ਕਰਨਾ, ਸਾਰੇ ਗੁਰਸਿੱਖਾਂ ਨੇ ਮਾਫ਼ ਕਰ ਦੇਣਾ 10ਵੇਂ ਪਾਤਸ਼ਾਹ ਦਾ ਕੂਕਰ ਜਾਣ ਕੇ। ਜਿਹੜੇ ਤੇ ਭਾਵਨਾ ਵਾਲੇ ਨੇ, ਸ਼ਰਧਾ ਵਾਲੇ ਸਰੀਰ ਨੇ, ਉਹ ਇੱਕ ਪੰਕਤੀ ਜਾਂ ਇੱਕ ਸ਼ਬਦ ਲੈ ਕੇ ਉਹਨੂੰ ਆਪਣਾ ਆਧਾਰ ਬਣਾ ਲੈਂਦੇ ਨੇ, ਜੀਵਨ ਆਧਾਰ ਬਣਾ ਲੈਂਦੇ। ਤੇ ਜਿਹੜੇ ਤਰਕ ਬਿਰਤੀ ਵਾਲੇ ਸਰੀਰ ਨੇ, ਉਹ ਇੱਕ ਪੰਕਤੀ ਜਾਂ ਇੱਕ ਸ਼ਬਦ ਲੈ ਕੇ ਉਹਨੂੰ ਆਪਣਾ ਜੀਵਨ ਆਧਾਰ ਬਣਾ ਲੈਂਦੇ, ਜਿਸ ਕਰਕੇ ਦੋਨਾਂ ਦੇ ਵਿਚਾਰ ਆਪਸ ਵਿੱਚ ਨਹੀਂ ਰਲਦੇ। ਨਤੀਜੇ ਵਜੋਂ ਉਹ ਤਕਰਾਰ ਤੇ ਵਾਦ ਵਿਵਾਦ ਪੈਦਾ ਹੁੰਦੇ। ਸਤਸੰਗਤ ਜੀ, ਜੇ ਦੋਵੇਂ ਸ਼ਰਧਾ ਵਾਲੇ ਵੀ ਤੇ ਤਰਕ ਵਾਲੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨੂੰ ਸੋ ਲੜੀਵਾਰ ਰੂਪ ਦੇ ਵਿੱਚ ਸਮਝਣ, ਇੱਕ ਸ਼ਬਦ ਜਾਂ ਇੱਕ ਪੰਕਤੀ ਨੂੰ ਨਹੀਂ, ਤੇ ਮੈਨਾਂ ਕੋਈ ਤਕਰਾਰ ਰਹੇ ਨਾ ਇਸ ਕਰਕੇ ਕਿਉਂਕਿ ਗੁਰਬਾਣੀ ਤਰਕ ਵੀ ਹੈ ਤੇ ਗੁਰਬਾਣੀ ਭਾਵਨਾ ਵੀ ਹੈ। ਮੈਂ ਅੱਗੇ ਵੀ ਇੱਕ ਵਾਰੀ ਅਰਜ ਕੀਤੀ, ਤਰਕ ਸ਼ਬਦ ਨੂੰ ਉਲਟਾ ਕਰੋ ਤੇ ਸ਼ਬਦ ਬਣੇਗਾ ਕਤਰ। ਕਤਰ ਦੇ ਨਾਲ ਦਾ ਸ਼ਬਦ ਹੈ ਕਤਲ, ਕਤਲ ਦੇ ਨਾਲ ਦਾ ਇੰਗਲਿਸ਼ ਦਾ ਸ਼ਬਦ ਹੈ ਕਟਰ, ਉਹਦੇ ਨਾਲ ਦਾ ਉਰਦੂ ਦਾ ਸ਼ਬਦ ਹੈ ਕਤਲ। ਤਰਕ, ਕਤਰ, ਕਟਰ ਤੇ ਕਤਲ। ਹੁਣ ਕਟਰ ਜਿਹੜਾ ਹੈ, ਕੈਂਚੀ ਜਿਹੜੀ ਹੈ, ਜੇ ਕੈਂਚੀ ਨਾ ਹੋਵੇ ਤੇ ਕੱਪੜਾ ਤਾਂ ਵੀ ਨਹੀਂ ਬਣਦਾ, ਤੇ ਜੇ ਇਕੱਲੀ ਕੈਂਚੀ ਫੇਰੀ ਜਾਈਏ ਤੇ ਇਹਨੂੰ ਆਪਾਂ ਕਹਿੰਦੇ ਹਾਂ ਲੀਰਾਂ, ਉਹ ਕੱਪੜਾ ਨਹੀਂ ਹੁੰਦਾ। ਸੋ ਇਸ ਕਰਕੇ ਉਹਨੂੰ ਕੱਟਣ ਦੀ ਵੀ ਲੋੜ ਹੈ, ਪਰ ਕੱਟਣਾ ਸੀਣ ਵਾਸਤੇ ਹੈ, ਜੋੜਨ ਵਾਸਤੇ ਕੱਟਣਾ ਹੈ, ਉਦਾਂ ਕੱਟਣਾ ਨਹੀਂ। ਸੋ ਲੜੀਵਾਰ ਜਿਹੜੀ ਗੁਰਬਾਣੀ ਦੀ ਕਥਾ ਕਿ ਮਹਾਰਾਜ ਜੀ ਦੀ ਜੋ ਲੜੀਵਾਰ ਕਥਾ ਸੰਪੂਰਨ ਰੂਪ ਦੇ ਵਿੱਚ, ਇਹ ਸ਼ਬਦ ਵਿੱਚ ਕੀ ਕਿਹਾ ਗੱਲ ਇੱਥੇ ਖਤਮ ਨਹੀਂ ਹੋਈ, ਅਗਲੇ ਸ਼ਬਦ ਵਿੱਚ ਕੀ ਕਿਹਾ ਗੱਲ ਉੱਥੇ ਵੀ ਖਤਮ ਨਹੀਂ, ਅਗਲੇ ਸ਼ਬਦ ਵਿੱਚ ਕੀ ਕਿਹਾ, ਇਸ ਤਰ੍ਹਾਂ ਸਾਡਾ ਅਧਿਆਤਮਿਕ ਵਿਕਾਸ ਹੁੰਦਾ। ਔਰ ਲੜੀਵਾਰ ਰੂਪ ਦੇ ਵਿੱਚ ਇੱਕ ਸ਼ਬਦ ਬੰਦ ਪਦਾ ਮਹਾਰਾਜ ਜੀ ਦਾ, ਸੋ ਸਰਵਣ ਕਰੀਏ, ਰਸਨਾ ਪਵਿੱਤਰ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸੂਹੀ ਮਹੱਲਾ ਪੰਜਵਾਂ, अब चल नगर गोबिंद गुरु का नाम जपत सुख पाया राम।
उही राग दे विच पंचम पातशाह धन गुरु अर्जन देव जी महाराज जी ने सात संगत जी सो फरीदकोट टीके विच लिखिया होया पुराने ग्रंथा विच कि जदों ये दरबार साहब अमृतसर साहब सात संगत जी संपूर्णता हुई है ना उदों महाराज जी ने अमृतसर साहब जी की महिमा दे विच शब्द उचारिया। इहदे नाल ही शब्द दा जो उथानका दा पक्ष है उन्हें करवट लई जदों दसवें पातशाह महाराज जी ने सात संगत जी सचखंड श्री हजूर श्री अबचल नगर साहेब नांदेड़ महाराष्ट्र विखे महाराज गुरु ग्रंथ साहब सच्चे पातशाह जी नूं सात संगत जी जदों गुरता गद्दी दित्ती है ना पंच सिंघां दी हाजरी पंज पैसे नारियल रख के प्रदक्षणा कीतियां उदों जिहड़ा मुख वाक आया ना सात संगत जी उदों इह शब्द मुख वाक हजूर साहब जी विखे गुरता गद्दी दे समय जदों मुख वाक आया महाराज बहुत प्रसन्न होए। इन्नी प्रसन्नता महाराज जी के चेहरे उपर भाई दया सिंह साहब जी ने पहली बारी वेखी क्योंकि भाई दया सिंह साहब सो आनंदपुर साहब तो लैके हजूर साहब तक नाल रहे अज भी महाराज जी के नाल ने कैसी मजेदार गल सतगुरां दे अंगीठे दे बिल्कुल नाल अंगीठा भाई दया सिंह साहब जी के भाई धर्म सिंह साहब जी से दो प्यारे महाराज जी के नाल रहे ने आनंदपुर साहब तो हजूर साहब तक सो सात संगत जी बहुत महाराज प्रसन्न होए। उस वेले महाराज जी ने सात संगत जी उस पावन स्थान का नाम धरिया अबचल नगर साहिब शहर का नाम नांदेड़ है ते उहदा नाम अबचल नगर धरिया तखत सचखंड श्री हजूर श्री अबचल नगर साहिब यह पूरा नाम है हजूर साहब नाम नहीं माफ करना वो ते शॉर्ट शब्द असी वरतदे तखत सचखंड श्री हजूर श्री अबचल नगर साहिब ਇਹ ਮਹਾਰਾਜ ਜੀ ਨੇ ਨਾਮ ਆਪਣੇ ਮੁੱਖ ਤੋਂ ਧਰਿਆ ਇਹ ਮੁੱਖ ਵਾਕ ਆਉਣ ਤੇ ਸੋ ਗਰੀਬ ਨਿਵਾਜ ਮਹਾਰਾਜ ਕਹਿੰਦੇ ਗੋਬਿੰਦਪੁਰੂ ਕਾ ਜੋ ਨਗਰ ਹੈ ਅਬਚਲ ਨਗਰ ਇਹ ਅਬਚਲ ਨਗਰੀ ਨਾਨਕ ਦੇਵ ਸਤਸੰਗਤ ਵੀ ਅਬਚਲ ਨਗਰ ਹੈ ਇੱਥੇ ਨਾਮ ਜਪਣ ਦੇ ਨਾਲ ਸੁੱਖ ਪਾਈਦਾ ਸਤਸੰਗਤ ਜੀ ਹਜ਼ੂਰ ਸਾਹਿਬ ਦਸਵੇਂ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਸ਼ਹੀਦੀ ਫੌਜਾਂ ਦੇ ਮਾਲਕ ਸਤਿਗੁਰਾਂ ਦਾ ਪਹਿਰਾ ਹੈ ਉੱਥੇ ਕੱਚਾ ਪਿੱਲਾ ਬੰਦਾ ਸਤਸੰਗਤ ਜੀ ਨਹੀਂ ਟਿਕਦਾ ਹੈ ਇਹ ਸੱਚਾਈ ਹੈ ਕੋਈ ਮੰਨੇ ਜਾਂ ਨਾ ਮੰਨੇ ਸੋ ਇਸ ਪ੍ਰਕਾਰ ਇੱਥੇ ਨਾਮ ਜਪਣ ਦੇ ਨਾਲ ਹੀ ਸੁੱਖ ਪਾਈਦਾ ਬੰਦਗੀ ਵਾਲਾ ਹੀ ਸਦਾ ਵੀ ਸੁੱਖ ਮਾਣਦਾ
ਮਨ ਇਸ਼ੇ ਸੇਈ ਫਲ ਪਾਏ ਕਰਤਾ ਆਪ ਵਸਾਇਆ ਰਾਮ
ਜੋ ਮਨ ਨੇ ਇੱਛੇ ਉਹ ਫਲ ਪਾ ਲਏ ਇਸ ਨਗਰ ਨੂੰ ਅੰਮ੍ਰਿਤਸਰ ਸਾਹਿਬ ਜੀ ਨੂੰ ਹਜ਼ੂਰ ਸਾਹਿਬ ਸਾਧ ਸੰਗਤ ਸੱਚਖੰਡ ਹੈ ਇਹਨੂੰ ਕਰਤੇ ਪੁਰਖ ਵਾਹਿਗੁਰੂ ਜੀ ਨੇ ਆਪ ਵਸਾਇਆ ਹੋਇਆ
ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ
ਮਹਾਰਾਜ ਕਹਿੰਦੇ ਜੀ ਹਾਂ ਭਾਈ ਕਰਤਾ ਪੁਰਖ ਨੇ ਆਪ ਵਸਾਇਆ ਹੈ ਜੀ ਹਾਂ ਇੱਥੇ ਵਸਣ ਵਾਲਿਆਂ ਨੇ ਸਦਾ ਸੁੱਖ ਪਾਏ ਸਦਾ ਵੀ ਸੁੱਖ ਪਾਏ ਸਰਬ ਸੁੱਖ ਪਾਏ ਨੇ ਮਹਾਰਾਜ ਕਹਿੰਦੇ ਸੰਗਤ ਨੇ ਤਾਂ ਸੁੱਖ ਪਾਏ ਪੁੱਤਰ ਭਾਈ ਸਿੱਖ ਸਭ ਬਿਗਾਸੇ ਆਨੰਦ ਵਿੱਚ ਹਾਂ ਸੋ ਇਸੇ ਪ੍ਰਕਾਰ ਉਹਨਾਂ ਗੁਰਮੁਖਾਂ ਦੇ ਇੰਦਰੀ ਸਰੀਰ ਮਨ ਆਦਿਕ ਵੀ ਆਨੰਦ ਵਿੱਚ ਹਨ
ਗੁਣ ਗਾਵਹਿ ਪੂਰਨ ਪਰਮੇਸ਼ੁਰ ਕਾਰਜ ਆਇਆ ਰਾਸੇ
ਮਹਾਰਾਜ ਕਹਿੰਦੇ ਪਰਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਨ ਗੁਰਮੁਖ ਗੁਣ ਗਾਉਣ ਦਾ ਨਤੀਜਾ ਇਹ ਕਿ ਉਹਨਾਂ ਦੇ ਸਾਰੇ ਜੋ ਕਾਰਜ ਹਨ ਉਹ ਰਾਸ ਆ ਜਾਂਦੇ ਹਨ
ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ
ਮਹਾਰਾਜ ਕਹਿੰਦੇ ਉਹ ਸੁਆਮੀ ਆਪ ਹੀ ਸਭ ਦਾ ਰੱਖਿਅਕ ਹੈ ਜੀ ਹਾਂ ਰੱਖਿਆ ਕਰਨ ਵਾਲਾ ਹੈ ਉਹ ਸਭ ਦੀ ਮਾਂ ਵੀ ਆਪ ਹੈ ਔਰ ਸਭ ਦਾ ਬਾਪ ਵੀ ਬਾਪ ਵਾਂਗੂ ਉਹ ਝਿੜਕਣ ਵਾਲਾ ਵੀ ਆਪ ਹੈ ਮਾਂ ਵਾਂਗੂ ਲਾਡ ਲਡਾਉਣ ਵਾਲਾ ਵੀ ਉਹ ਆਪ ਹੈ
ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ
ਪਹਿਲੇ ਪਦੇ ਦੀ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ ਸ਼ਹੀਦੋਂ ਕੇ ਸਰਤਾਜ ਕਲਜੋ ਕੇ ਜਹਾਜ ਗੁਰੂ ਗਰੀਬ ਨਿਵਾਜ ਮਹਾਰਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਤਿਗੁਰ ਬਲਿਹਾਰੀ ਜੀ ਹਾਂ ਭਾਈ ਆਪਣੇ ਗੁਰੂ ਤੋਂ ਬਲਿਹਾਰ ਆਪਣੇ ਸਤਿਗੁਰ ਕਹਿ ਸਦ ਬਲਿਹਾਰੀ ਜਿਵੇਂ ਪਹਿਲੇ ਸ਼ਬਦ ਦੀ ਮੁੱਖ ਵਾਕ ਦੀ ਵਿਆਖਿਆ ਸੀ ਜਿਹਨੇ ਥਾਂ ਸੁਹਾਇਆ ਜਿਹਨੇ ਥਾਂ ਨੂੰ ਸੁਹਾਇਆ ਸ਼ੋਭ ਨੀਕ ਬਣਾਇਆ ਸੰਸਾਰ ਦੇ ਬਾਹਰ ਮੁਖੀ ਜੋ ਸੁੰਦਰ ਅਸਥਾਨ ਹਨ ਉਹਨਾਂ ਵਿੱਚੋਂ ਸਤਸੰਗਤ ਜੀ ਬੇਨਜ਼ੀਰ ਜੋ ਸੁੰਦਰਤਾ ਹੈ ਇਸ ਪਾਵਨ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਔਰ ਅੰਤਰੀਵ ਤੌਰ ਤੇ ਸ਼ਬਦਾਂ ਵਿੱਚ ਬਿਆਨ ਹੁੰਦਾ ਹੀ ਨਹੀਂ। ਇਹ ਤਾਂ ਵੇਦਨਾ ਜਾਣੇ ਵਾਲੀ ਗੱਲ ਹੈ, ਮਨੁੱਖ ਨੇ ਤੇ ਕੀ ਬਿਆਨ ਕਰ ਲੈਣਾ। ਵੱਡੇ ਭਾਗ ਨੇ ਸਤਸੰਗਤ ਜੀ ਸਾਡੇ ਸਾਰਿਆਂ ਦੇ, ਆਪਾਂ ਇਸ ਪਾਵਨ ਅਸਥਾਨ ਤੇ ਬੈਠੇ ਹਾਂ ਗਰੀਬ ਨਿਵਾਜ ਮਹਾਰਾਜ ਜੀ ਦੇ ਚਰਨਾਂ ਵਿੱਚ। ਸਤਿਗੁਰਾਂ ਦੀ ਬਹੁਤ ਵੱਡੀ ਰਹਿਮਤ ਹੈ ਸਤਸੰਗਤ ਜੀ। ਸੋ ਸੁਭਾਅ ਨਹੀਂ ਕਿਸੇ ਦੀ ਬਹੁਤੀ, ਸੋ ਸਰੀਰ ਦੀ ਵਡਿਆਈ ਕਰਨ ਦਾ, ਪਰ ਮਨ ਕਰਦਾ ਕਿ ਵਾਕਈ ਉਹਨਾਂ ਗੁਰਮੁਖਾਂ ਦਾ ਜ਼ਰੂਰ ਧੰਨਵਾਦ ਕੀਤਾ ਜਾਵੇ ਜੋ ਆਪ ਸੰਗਤ ਦੇ ਦਰਸ਼ਨ ਕਰਾਉਂਦੇ ਨੇ। ਸੋ ਆਪ ਸੰਗਤ ਵੀ ਹਮੇਸ਼ਾ ਹੀ ਅਸੀਂ ਇਸ ਪਿਆਰ ਮਹਾਰਾਜ ਦਸਵੇਂ ਪਾਤਸ਼ਾਹ ਦੇ ਘਰ ਦਰ ਦਾ ਕੁੱਕਰ ਜਾਣ ਕੇ ਕਰਦੀ ਹੈ, ਯਾਦ ਕਰਦੀ ਹੈ। ਸੋ ਗੁਰਮੁਖ ਪਿਆਰੇ ਸੰਤ ਹਿਰਦਾ ਪਰਉਪਕਾਰੀ ਸ਼੍ਰੀ ਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਜੋ ਉੱਦਮ ਕਰਕੇ ਜਦੋਂ ਵੀ ਪੰਜਾਬ ਆਈਏ, ਭਾਵੇਂ ਉਹਨਾਂ ਦਾ ਆਪਣਾ ਸਮਾਂ ਹੋਵੇ ਭਾਵੇਂ ਕਿਸੇ ਦਾ ਵੀ, ਹਾਜ਼ਰੀਆਂ ਭਰਾਉਂਦੇ ਨੇ, ਸਤਿਗੁਰੂ ਕਿਰਪਾ ਕਰਨ ਪੰਥ ਦੀ ਸੇਵਾ ਲੈਣ। ਭੁੱਲ ਚੁੱਕ ਦੀ ਸ਼ਿਮਾ ਲੇਖਿਆ ਗਣਤ ਨਾ ਛੁੱਟੀ ਹੈ ਕਾਚੀ ਭੀਤ ਨਾ ਸੁੱਧ ਜਿਸ ਇਹ ਬੁਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੁੱਧ।
ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।